गुरु नानक पद
पंकज बंदन पद पंकज बंदन
सिमरो अंगद दुख गुर अमर दास हृदय नित हृदय नित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच हो वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
राय बिसाली ने सतगुरां नूं बेनती कीती है गरीब नवाज ए जंग युद्ध छड़ के आप जी कृपा करके मेरे नगर बिसाली विच चरण पाओ कलगीधर जी ने आख्या राय बिसाली जी तुसी बाकी दा बहीर अपने नाल लै जाओ असी भी आवांगे पर लड़े बिना नहीं आवांगे क्योंकि जे हुण असी जंग करके नहीं जांदे तां इन्हां तुरकां ने कहना कि असी आए ते गुरु जी चले गए इन्हां ने होर कई प्रकार दे अंदाजे ला लैणे ने असी इन्हां तुरकां नूं भी अपने डाढे हथ विखाउणे ने राय बिसाली सतगुरां दे वचन सुन के मन के चला गया कलगीधर जी ने हुक्म कीता खालसा जी तैयारी करो अज बड़ा भारी गह गच जंग होवेगा साहबजादा बाबा अजीत सिंह जी भाई दया सिंह जी भाई मोहकम सिंह जी भाई आलम सिंह जी इन्हां सिंघां नूं सतगुरां ने अगे कीता कि तुसी अगले पास्यों दुश्मन दा मुकाबला करो और भाई साहिब चंद जी दे नाल 1000 सिंघां दा जथा दे के उन्हां दी पिछे ड्यूटी लाई है कि जिहड़ा दुश्मन पिछों आवे तुसी उन्हां दा मुकाबला करना और सज्जे ते खब्बे पास्यों जेड़ा दुश्मन आवेगा उदा मुकाबला असीं खुद करांगे रणजीत नगारा बजा के गुरु कलगीधर पातशाह जी निर्मोहगढ़ तों चले ने वैरियां ने चारे पासयां तों हमला कर दिता है बड़ी दलेरी नाल साहिब अजीत सिंह जी होर सिंह लड़ रहे ने कलगीधर पातशाह जी महाराज जी दे नाल एक खच्चर तीरां दी भरी होई जा रही है जिहदे विचों खपरे तीर चुन चुन के अपनी कमान दे चिले ते चाढ़ के वैरियां दीआं छातियां गुरु कलगीधर जी परो परो के सुट रहे ने एहो जिहा हमला होया है कि सैकड़ियां दी हजारां दी गिणती विच तुरकां ते पहाड़ियां दीआं फौजां मर मर के गर्क हो रहियां सतगुरु जी अपने खालसे दे जथे समेत वैरियां दे घेरे विचों निकलदिआं सतलूज दरिया दे कंढे तक आ पहुंचे हन ਸਤਲੁਜ ਦਰਿਆ ਦੇ ਕੰਢੇ ਤੇ ਜਿਵੇਂ ਜੰਗ ਹੋਇਆ ਤੇ ਜੰਗ ਵਿੱਚ ਫਤਿਹ ਪਾ ਕੇ ਸਤਿਗੁਰਾਂ ਨੇ ਸਤਲੁਜ ਦਰਿਆ ਪਾਰ ਕੀਤਾ ਹੈ, ਉਹ ਕਥਾ ਅੱਜ ਦੇ ਪ੍ਰਕਰਣ ਵਿੱਚ ਆ ਰਹੀ ਹੈ। ਆਓ ਸਰਬੱਤ ਸੰਗਤਾਂ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਕਲਗੀਧਰ ਸਹਿਬੇ ਕਮਾਲ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਰਬੰਸ ਦਾਨੀ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸਤਦਰਵ ਸਲਤਾ ਕੇ ਨਿਕ ਪਰਿਓ ਜੰਗ ਕੋ ਜੋਰ।
ਸਤਲੁਜ ਦਰਿਆ ਦੇ ਨਿਕਟ ਕੰਢੇ ਦੇ ਕੋਲ ਬਹੁਤ ਜ਼ਿਆਦਾ ਭਾਰੀ ਜੰਗ ਦਾ ਜ਼ੋਰ ਪਿਆ ਹੈ। ਇੱਥੇ ਬਹੁਤ ਜ਼ਿਆਦਾ ਭਾਰੀ ਗਹਿ ਗੱਚ ਜੰਗ ਹੋਇਆ, ਘਮਾਸਾਨ ਜੰਗ ਹੋਇਆ ਹੈ।
ਬਰਖਾ ਸ਼ਸਤਰਨ ਕੀ ਪਰੇ ਗੋਰਾ ਗੋਰੀ ਕੋਰ।
ਸ਼ਸਤਰਾਂ ਦੀ ਵਰਖਾ ਹੋ ਰਹੀ ਹੈ, ਅਨੇਕਾਂ ਗੋਲੀਆਂ ਗੋਲੇ ਤੋਪਾਂ ਦੀਆਂ ਬੰਦੂਕਾਂ ਦੀਆਂ ਚੱਲ ਰਹੀਆਂ ਨੇ, ਤੀਰਾਂ ਦੀ ਝੜੀ ਲੱਗੀ ਹੋਈ ਹੈ।
ਰਸਾਵਲ ਛੰਦ ਰਿਸੇ ਬੀਰ ਜੁਟੇ ਰਿਦੇ ਸੀਸ ਫੂਟੇ।
ਸੂਰਮੇ ਆਪਸ ਵਿੱਚ ਰਿਸ ਕੇ ਜੁਟੇ ਹੋਏ ਨੇ, ਬੜੀ ਬਹਾਦਰੀ ਨਾਲ ਵੀਰ ਰਸ ਦੇ ਵਿੱਚ ਜੁਟੇ ਹੋਏ ਨੇ, ਔਰ ਸੀਸ ਫੁੱਟ ਰਹੇ ਨੇ, ਸੀਸ ਟੁੱਟ ਰਹੇ ਹਨ।
ਤੁਫੰਗੈ ਤੜਾਕੈ ਸੁਗੋਰੀ ਸੜਾਕੈ।
ਬੰਦੂਕਾਂ ਦੀਆਂ ਗੋਲੀਆਂ ਤੜਾਕ ਦੇ ਕੇ ਚੱਲਦੀਆਂ ਨੇ, ਗੋਲੀਆਂ ਸੜਕ ਦੇ ਕੇ ਦੁਸ਼ਮਣਾਂ ਵੱਲ ਵੱਧ ਕੇ ਜਾਂਦੀਆਂ ਹਨ।
ਚਲੇ ਤੀਰ ਤੀਖੇ ਬਖੀ ਚੈ ਸਰੀਖੇ।
ਬੜੇ ਤਿੱਖੇ ਤਿੱਖੇ ਤੀਰ ਰਣ ਭੂਮੀ ਚ ਚੱਲ ਰਹੇ ਨੇ, ਏਦਾਂ ਜਾਪਦਾ ਜਿਵੇਂ ਤੀਰ ਨਹੀਂ ਹਨ, ਇਹ ਕੋਈ ਜ਼ਹਿਰੀਲੇ ਨਾਗ ਤੇ ਸੱਪ ਨੇ ਉੱਡਣੇ ਸੱਪ ਨੇ, ਜਿਹੜੇ ਉੱਡ ਕੇ ਜਾਂਦੇ ਨੇ ਤੇ ਜਾ ਕੇ ਦੁਸ਼ਮਣ ਨੂੰ ਡੱਸ ਲੈਂਦੇ ਨੇ, ਜਿਹਨੂੰ ਜਾ ਕੇ ਡੱਸਦੇ ਨੇ ਵੱਜਦੇ ਨੇ ਉਹਦੇ ਪ੍ਰਾਣ ਨਿਕਲ ਜਾਂਦੇ ਹਨ।
ਕਰੇ ਪੁੰਜ ਹੇਲਾ ਮਹਾਰੂਰ ਮੇਲਾ।
ਔਰ ਬਹੁਤ ਜ਼ਿਆਦਾ ਭਾਰੀ ਪੁੰਜ ਨੇ ਦੁਸ਼ਮਣਾਂ ਦਿਆਂ ਨੇ ਗੁਰੂ ਖਾਲਸੇ ਦੇ ਉੱਤੇ ਹੱਲਾ ਕੀਤਾ ਹੈ, ਔਰ ਬੜੇ ਜ਼ੋਰ ਦਾ ਹੱਲਾ ਹੋਇਆ। ਸਿੰਘਾਂ ਨੇ ਵੀ ਉਤਨੀ ਬਹਾਦਰੀ ਤੇ ਉਤਨੀ ਦਲੇਰੀ ਦੇ ਨਾਲ ਦੁਸ਼ਮਣ ਦੇ ਹੱਲੇ ਨੂੰ ਰੋਕਿਆ ਹੈ।
ਹਲਾ ਹਲ ਮਾਚੀ ਲੋਹੋ ਧੂਲ ਰਾਚੇ।
ਬੜੀ ਹਲਾ ਹੂਲ ਮਚੀ ਹੋਈ ਹੈ, ਬਹੁਤ ਜ਼ਿਆਦਾ ਭਿਆਨਕ ਘਮਾਸਾਨ ਜੰਗ ਹੋ ਰਿਹਾ। ਧਰਤੀ ਸੂਰਮਿਆਂ ਦੇ ਲਹੂ ਦੇ ਨਾਲ ਰਚ ਗਈ ਹੈ, ਸੂਰਮਿਆਂ ਦੇ ਲਹੂ ਦੇ ਨਾਲ ਧਰਤੀ ਦੇ ਉੱਤੇ ਜਿਹੜੀ ਮਿੱਟੀ ਆ ਉਹ ਚਿੱਕੜ ਬਣ ਰਹੀ ਹੈ, ਲਾਲ ਰੰਗ ਦੀ ਸਾਰੀ ਜ਼ਮੀਨ ਹੋ ਗਈ ਹੈ ਸੂਰਮਿਆਂ ਦੇ ਖੂਨ ਨਾਲ।
ਭਈ ਲੋਥ ਪੋਥੇ ਬਿਨਾਂ ਪ੍ਰਾਣ ਥੋਥੇ।
ਲੋਥਾਂ ਦੇ ਢੇਰਾਂ ਦੇ ਢੇਰ ਲੱਗ ਰਹੇ ਨੇ, ਇਹੋ ਜਿਹੀਆਂ ਲੋਥਾਂ ਜਿਨ੍ਹਾਂ ਵਿੱਚੋਂ ਪ੍ਰਾਣ ਨਿਕਲੇ ਹੋਏ ਨੇ, ਪ੍ਰਾਣਾ ਤੋਂ ਥੋਥੇ ਸਰੀਰ, ਪ੍ਰਾਣਾ ਤੋਂ ਵਿਹੂਣੇ ਖਾਲੀ ਸਰੀਰ, ਅਨੇਕਾਂ ਹੀ ਮੁਰਦਿਆਂ ਦੇ ਸਰੀਰ ਢੇਰਾਂ ਦੇ ਢੇਰ ਲੱਗ ਰਹੇ ਹਨ।
ਸੁਨੇ ਨਾ ਉਘਾਰੇ ਪਰੇ ਸੁਰ ਮਾਰੇ।
ਔਰ ਅੱਖਾਂ ਉਗੜੀਆਂ ਹੋਈਆਂ ਨੇ, ਜਿਹੜੇ ਉਹ ਸੂਰਮੇ ਡਿੱਗੇ ਹੋਏ ਨੇ ਨਾ, ਡਿੱਗੇ ਹੋਏ ਸੂਰਮਿਆਂ ਦੀਆਂ ਵੀ ਨੇਤਰ ਅੱਖਾਂ ਉਗੜੀਆਂ ਹੋਈਆਂ, ਬੜੇ ਰੋਸ ਨਾਲ ਭਰੀਆਂ ਹੋਈਆਂ, ਔਰ ਇਸ ਤਰ੍ਹਾਂ ਜਾਪਦਾ ਜਿਵੇਂ ਮਰੇ ਪਏ ਵੀ ਮਾਰਨ ਨੂੰ ਪੈਂਦੇ ਨੇ, ਏਦਾਂ ਦੀ ਵੀਰ ਅਸੀਂ ਬਿਰਤੀ ਦੇ ਰੰਗ ਦੇ ਵਿੱਚ ਮੱਤੇ ਹੋਏ ਮਰੇ ਪਏ ਹਨ।
ਤਬੈ ਭੀਮ ਚੰਦੰ ਬੇਲੋ ਕੈ ਸੁਬ੍ਰਿੰਦੰ।
ਰਾਜੇ ਭੀਮ ਚੰਦ ਨੇ ਉਸ ਵਕਤ ਆਪਣੀ ਸੈਨਾ ਨੂੰ ਵੇਖਿਆ, ਸਾਰੀ ਫੌਜ ਦੀ ਹਾਲਤ ਵੇਖੀ ਹੈ, ਦੁਰਦਸ਼ਾ ਵੇਖੀ ਹੈ ਕਿ ਕਿਵੇਂ ਭੀਮ ਚੰਦ ਦੇ ਨਾਲ ਦੀਆਂ ਫੌਜਾਂ ਦੇ ਪੈਰ ਪਛੜੇ ਨੇ, ਕਿਵੇਂ ਉਹਨਾਂ ਦੇ ਸੂਰਮੇ ਜੰਗ ਦੇ ਮੈਦਾਨ ਵਿੱਚ ਸਿੰਘਾਂ ਦਲੇਰਾਂ ਦੇ ਹੱਥੋਂ ਮਾਰੇ ਗਏ ਨੇ, ਕਿਵੇਂ ਤੁਰਕਾਂ ਦਾ ਘਾਣ ਹੋ ਰਿਹਾ, ਨਾਸ ਹੋ ਰਿਹਾ। ਭੀਮ ਚੰਦ ਨੇ ਉਸ ਵਕਤ ਆਪਣੀ ਫੌਜ ਵੱਲ ਡਿੱਠਾ ਵੇਖਿਆ ਹੈ।
ਬਦੀ ਸੈਨ ਜਾਨੀ ਨਹੀਂ ਨੀਅਰਾਂ ਨੇ।
ਵੇਖਿਆ ਕਿ ਸਾਡੀ ਏਡੀ ਵੱਡੀ ਭਾਰੀ ਫੌਜ ਹੈ, ਪਰ ਫਿਰ ਵੀ ਸਿੰਘਾਂ ਦੇ ਨੇੜੇ ਨਹੀਂ ਪਹੁੰਚ ਸਕੀ। ਸਾਡੀ ਏਡੀ ਵੱਡੀ ਤਾਕਤ ਹੈ ਫੌਜ ਦੀ, ਤੁਰਕਾਂ ਦਾ ਏਡਾ ਵੱਡਾ ਦਲ ਹੈ, फिर साडे पहाड़ी राजयां दा एडा वड्डा दल है, हजारां दी गिणती विच गुजर ते रंगड़ साडे नाल ने, पर सिंघां दे नेड़े नहीं असी ढुक सके, उहनां दे नेड़े असी नहीं जा सके।
हिले सिंघ नाई रहे ची तीर माई,
साडे कोलों सिंघ हल नहीं सके, असी उहनां दे पैर हिला नहीं सके। बड़े धीरज दे नाल, बड़े ठरमे ते सूरबीरता दे नाल सिंघ साडे नाल लड़ रहे हन।
बोलियो भूप चंदन सुनो शवंदन,
लागे राजा भूप चंद हंडूरिया खड़ा सी, ओ उस वक्त बोलिया कहिंदा होशवंदन होशवंद होवो, होश दे नाल लड़ो, जंग दे मैदान च कल्ला जोश नहीं चाहिदा, जोश दे नाल होश भी चाहिदा है, तां जो कल्ला अपना ही कल्ला जोश होवेगा ते अपना ही नुकसान होवेगा, इस करके होश भी होना चाहिदा तां जो साडा नुकसान ना होवे।
जमू शाह भारी हमो ने हकारे,
भूप चंद राजा बोलिया कहिंदा असी बादशाह दी शाही सेना अपनी मदद वास्ते अपने नाल बुलाई हुई है, वजीर खां सूबा सरहंद अपने नाल हजारां दी गिणती विच फौज लेके आया है।
दुरे कोट नाही मदानं के माई,
कोई लड़न दा एडा वड्डा तुक नहीं बनदा, गुरु जी साडे सामने मैदान दे विच खड़े ने, ਉਹ ਕੋਈ ਕਿਸੇ ਕਿਲੇ ਦਾ ਆਸਰਾ ਲੈ ਕੇ ਨਹੀਂ ਲੜ ਰਹੇ, ਉਹਨਾਂ ਦੇ ਕੋਲ ਕੋਈ ਦੁਰਗ ਨਹੀਂ ਹੈ, ਨਾ ਉਹਨਾਂ ਦੇ ਕੋਲ ਕੋਈ ਬਹੁਤੀਆਂ ਵੱਡੀਆਂ ਤੋਪਾਂ ਨੇ ਕਿ ਉਹ ਸਾਨੂੰ ਮਾਰੀ ਜਾਣ। ਕਹਿੰਦਾ ਜੰਗ ਦੇ ਮੈਦਾਨ ਦੇ ਵਿੱਚ ਰੜੇ ਦੇ ਉੱਤੇ ਖੜੇ ਹੋਏ ਗੁਰੂ ਜੀ ਲੜ ਰਹੇ ਨੇ, ਔਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਜੰਗ ਨਹੀਂ ਕਰ ਸਕਦੇ, ਫਿਰ ਵੀ ਅਸੀਂ ਉਹਨਾਂ ਨੂੰ ਮੈਦਾਨ ਦੇ ਵਿੱਚ ਨਹੀਂ ਮਾਰ ਸਕ ਰਹੇ।
ਰਹਿ ਗੋ ਕਰਾਰਾ ਗੁਰੂ ਜੀ ਨਾ ਹਾਰਾ,
ਕਹਿੰਦਾ ਜੇ ਆਪਾਂ ਗੁਰੂ ਜੀ ਨੂੰ ਨਾ ਹਰਾ ਸਕੇ, ਗੁਰੂ ਸਾਡੇ ਕੋਲੋਂ ਨਾ ਹਾਰਿਆ ਤੇ ਆਪਣੇ ਮੱਥੇ ਦੇ ਉੱਤੇ ਬੜਾ ਵੱਡਾ ਭਾਰੀ ਕਲੰਕ ਲੱਗੇਗਾ ਕਿ ਰੜੇ ਮੈਦਾਨ ਤੇ ਗੁਰੂ ਜੀ ਤੇ ਪਹਾੜੀਆਂ ਤੇ ਸੂਬੇ ਸਰਹੰਦ ਨੇ ਹਮਲਾ ਕੀਤਾ, ਫਿਰ ਵੀ ਗੁਰੂ ਜੀ ਨੂੰ ਮਾਰ ਨਹੀਂ ਸਕੇ, ਹਰਾ ਨਹੀਂ ਸਕੇ, ਇਹ ਬੜਾ ਵੱਡਾ ਭਾਰੀ ਕਲੰਕ ਆਪਣੇ ਮੱਥੇ ਤੇ ਲੱਗੇਗਾ ਜਿਹੜਾ ਰਹਿੰਦੀ ਦੁਨੀਆਂ ਤੱਕ ਨਹੀਂ ਮਿਟੇਗਾ।
ਕਹੋ ਫੇਰ ਕੈਸੇ ਤਜੈ ਧੀਰ ਵੈਸੇ,
ਕਹਿੰਦਾ ਹੁਣ ਦੁਬਾਰਾ ਮੈਂ ਕੀ ਕਹਾਂ ਕਿ ਤੁਸੀਂ ਆਪਣੇ ਮਨ ਦੇ ਧੀਰਜ ਨੂੰ ਕਿਉਂ ਤਿਆਗਦੇ ਹੋ, ਆਪਣੇ ਹਿਰਦੇ ਦਾ ਧੀਰਜ ਤਿਆਗ ਕੇ ਕਿਉਂ ਤੁਸੀਂ ਅੱਗੇ ਵੱਧ ਕੇ ਕਿਉਂ ਨਹੀਂ ਲੜਦੇ, ਕਿਉਂ ਨਹੀਂ ਮਾਰਦੇ।
ਅਬੈ ਜੇ ਨਾ ਮਾਰਾ ਗਯੋ ਕਹਿ ਨਾ ਭਾਰਾ,
ਕਹਿੰਦਾ ਜੇ ਹੁਣ ਵੀ ਤੁਸੀਂ ਗੁਰੂ ਜੀ ਨੂੰ ਨਾ ਮਾਰ ਸਕੇ, ਉਹਨਾਂ ਨੂੰ ਨਾ ਪਕੜ ਸਕੇ ਤੇ ਫਿਰ ਉਹ ਸਾਡੇ ਤੇ ਭਾਰੂ ਪੈ ਜਾਣਗੇ, ਫਿਰ ਉਹ ਹੋਰ ਜ਼ਿਆਦਾ ਸਾਡੇ ਤੇ ਭਾਰੂ ਹੋ ਜਾਣਗੇ, ਗੁਰੂ ਜੀ ਦਾ ਦਿਲ ਹੋਰ ਵੱਧ ਜਾਏਗਾ, ਅੱਗੇ ਹੀ ਉਹ ਬੜੇ ਦਲੇਰ ਨੇ, ਜੇ ਹੁਣ ਆਪਾਂ ਉਹਨਾਂ ਨੂੰ ਨਾ ਪਕੜ ਸਕੇ ਜਾਂ ਉਹਨਾਂ ਨੂੰ ਨਾ ਮਾਰ ਸਕੇ, ਉਹਨਾਂ ਦਾ ਦਿਲ ਹੋਰ ਵੱਧ ਜਾਏਗਾ, ਉਹ ਹੋਰ ਜ਼ਿਆਦਾ ਸਾਡੇ ਤੇ ਭਾਰੂ ਹੋ ਜਾਣਗੇ।
ਪੁਨੰਗ ਕੌਣ ਮਾਰੇ ਕਿਸੂ ਤੇ ਨਾ ਹਾਰੇ,
ਫਿਰ ਉਹਨਾਂ ਨੂੰ ਕੌਣ ਮਾਰੇਗਾ, ਫਿਰ ਭਲਾ ਕੌਣ ਉਹਨਾਂ ਦਾ ਖਾਤਮਾ ਕਰੇਗਾ, ਫਿਰ ਤਾਂ ਉਹ ਕਿਸੇ ਦੇ ਕੋਲੋਂ ਨਹੀਂ ਹਾਰਨ ਲੱਗੇ, ਫਿਰ ਨਹੀਂ ਉਹ ਕਿਸੇ ਕੋਲੋਂ ਹਾਰਦੇ, ਜੇ ਆਪਾਂ ਹੁਣ ਨਾ ਹਰਾ ਸਕੇ ਮੁੜ ਕੇ ਗੁਰੂ ਜੀ ਫਿਰ ਕਿਸੇ ਤੋਂ ਨਹੀਂ ਹਾਰਨਗੇ।
ਮਹਾਤੀਰ ਧਾਰੈ ਹਮੂ ਕੋ ਪਰਹਾਰੈ,
ਮਹਾਤੀਰਜ ਧਾਰਨ ਕਰਕੇ ਮੁੜ ਕੇ ਸਾਨੂੰ ਹੀ ਮਾਰਨਗੇ, ਸਾਡੇ ਤੇ ਹੀ ਹਮਲੇ ਕਰਕੇ ਮੁੜ ਕੇ ਸਾਡੀਆਂ ਰਿਆਸਤਾਂ ਉਜਾੜਨਗੇ।
ਦੋਹੇਰਾ ਗਮਨੋ ਸੂਬੇ ਨਿਕਟ ਅਵ ਕਰੇ ਚਮੂ ਕੋ ਲੋਰ,
ਹੁਣ ਛੇਤੀ ਚੱਲੀਏ ਸੂਬੇ ਸਰਹੰਦ ਕੋਲ, ਵਜ਼ੀਰ ਖਾਂ ਕੋਲ ਜਿੱਥੇ ਉਹ ਖਲੋਤਾ ਲੜ ਰਿਹਾ, ਵਜ਼ੀਰ ਖਾਂ ਦੇ ਕੋਲ ਚੱਲੀਏ, ਉਹਦੇ ਕੋਲ ਚੱਲ ਕੇ ਉਹਨੂੰ ਕਹੀਏ ਕਿ ਉਹ ਆਪਣੀ ਚਮੂ ਦਾ ਜ਼ੋਰ ਪਾਵੇ, ਆਪਣੀ ਫੌਜ ਦਾ ਜ਼ੋਰ ਪਾ ਕੇ ਅੱਗੇ ਵੱਧ ਕੇ ਜਾਵੇ।
ਗੁਰੂ ਗੋਬਿੰਦ ਸਿੰਘ ਘੇਰੀਏ ਗੈਲੀ ਜੈ ਸਠੋਰ,
ਸੂਬੇ ਸਰਹੰਦ ਵਜ਼ੀਰ ਖਾਂ ਨੂੰ ਚੱਲ ਕੇ ਆਖੀਏ ਕਿ ਆਪਣੀ ਫੌਜ ਦਾ ਜ਼ੋਰ ਪਾਵੇ, ਤੇ ਜ਼ੋਰ ਪਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਘੇਰਾ ਪਾ ਕੇ ਜਾਂ ਉਹਨਾਂ ਨੂੰ ਇੱਥੇ ਪਕੜ ਲਵੇ ਤੇ ਜਾਂ ਫਿਰ ਇਸ ਜਗ੍ਹਾ ਤੇ ਉਹਨਾਂ ਨੂੰ ਮਾਰ ਮੁਕਾਵੇ।
ਲਲਿਤ ਪਦ ਛੰਦ ਬਹੁਰੋ ਕਾਤ ਹੱਥ ਨਾ ਆਵੇ,
ਮੁੜ ਕੇ ਸਾਡੇ ਹੱਥ ਇਹੋ ਜਿਹਾ ਦਾ ਨਹੀਂ ਲੱਗਣਾ, ਆ ਜਿਹੜਾ ਦਾ ਹੁਣ ਸਾਡੇ ਹੱਥ ਲੱਗਾ ਹੋਇਆ, ਗੁਰੂ ਜੀ ਬਾਹਰ ਰੜੇ ਦੇ ਉੱਤੇ ਖੜੇ ਨੇ ਆਪਣੇ ਸਿੰਘਾਂ ਸਮੇਤ ਮੈਦਾਨ ਦੇ ਵਿੱਚ ਖੜੇ ਨੇ, ਏਦਾਂ ਦਾ ਘਾਤ ਏਦਾਂ ਦਾ ਦਾ ਮੁੜ ਕੇ ਆਪਣੇ ਹੱਥ ਨਹੀਂ ਲੱਗਣਾ।
ਹੋਏ ਮਵਾਸ ਕਿਸ ਥਾਨਾ,
ਜੇ ਗੁਰੂ ਜੀ ਕਿਸੇ ਜਗ੍ਹਾ ਤੇ ਜਾ ਕੇ ਆਕੀ ਹੋ ਗਏ, ਕਿਸੇ ਕਿਲੇ ਵਿੱਚ ਜਾ ਕੇ ਕਿਸੇ ਦੁਰਗ ਦੇ ਵਿੱਚ ਜਾ ਕੇ ਆਕੀ ਹੋ ਗਏ, ਫਿਰ ਉਹਨਾਂ ਨੂੰ ਮਾਰ ਸਕਣਾ ਸਾਡੇ ਵਾਸਤੇ ਔਖਾ ਹੋ ਜਾਏਗਾ।
ਸ਼ਾਹ ਹੁਕਮ ਵੀ ਪਕੜਨ ਕੇਰਾ,
ਨਾਲੇ ਬਾਦਸ਼ਾਹ ਔਰੰਗਜ਼ੇਬ ਦਾ ਵੀ ਹੁਕਮ ਹੈ ਗੁਰੂ ਜੀ ਨੂੰ ਪਕੜਨ ਦਾ। ਔਰੰਗਜ਼ੇਬ ਨੇ ਵੀ ਸਾਨੂੰ ਇਹ ਹੁਕਮ ਕੀਤਾ ਹੈ ਕਿ ਗੁਰੂ ਜੀ ਨੂੰ ਜਿਉਂਦਿਆਂ ਪਕੜਿਆ ਜਾ ਸਕਦਾ ਤਾਂ ਪਕੜ ਲਓ,
ਨਹੀਂ ਤਾਂ ਕਰ ਦਿਓ ਹਾਨਾ।
ਤੇ ਜੇ ਨਹੀਂ ਫੜੇ ਜਾਂਦੇ ਤਾਂ ਫਿਰ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿਓ। ਇਹ ਹੁਕਮ ਹੈ ਸਾਨੂੰ ਸਾਰਿਆਂ ਨੂੰ ਬਾਦਸ਼ਾਹ ਦਾ ਕਿ ਜਾਂ ਗੁਰੂ ਜੀ ਨੂੰ ਪਕੜ ਲਵੋ, ਜੇ ਪਕੜੇ ਨਹੀਂ ਜਾਂਦੇ ਤਾਂ ਜੰਗ ਦੇ ਮੈਦਾਨ ਚ ਉਹਨਾਂ ਨੂੰ ਮਾਰ ਕੇ ਖਤਮ ਕਰ ਦਿਓ।
ਹੋਏ ਨਾ ਐਸੀ ਪਾਰ ਉਤਰ ਕਰ,
ਐਸਾ ਨਾ ਹੋਵੇ ਕਿ ਗੁਰੂ ਜੀ ਇੱਥੋਂ ਸਤਲੁਜ ਦਰਿਆ ਪਾਰ ਕਰਕੇ ਚਲੇ ਜਾਣ।
ਧਨੀ ਮਚਾਵੇ ਜੰਗਾ,
ਪਾਰਲੇ ਪਾਸੇ ਜਾ ਕੇ ਸਾਡੇ ਨਾਲ ਬਹੁਤੀ ਘਣੀ ਜੰਗ ਕਰਨ, ਬਹੁਤੀ ਜਿਆਦਾ ਭਿਆਨਕ ਸਾਡੇ ਤੇ ਮਾਰ ਮਾਰਨ।
ਅੱਗੇ ਘੇਰੇ ਲਕੋ ਘਾਲੋ,
ਕਹਿੰਦੇ ਫਿਰ ਇਸ ਕਰਕੇ ਹੁਣ ਅਗਲੇ ਪਾਸਿਓ ਚੱਲ ਕੇ ਛੇਤੀ ਨਾਲ ਉਹਨਾਂ ਤੇ ਹੱਲਾ ਕਰੀਏ।
ਪਕੜ ਲਿਓ ਇਸ ਬਾਰਾ,
ਇਹੀ ਸਮਾਂ ਹੈ ਵਜ਼ੀਰ ਖਾਨ ਨੂੰ ਕਹੋ, ਇਹੀ ਸਮਾਂ ਕਿ ਹੁਣ ਆਪਾਂ ਗੁਰੂ ਜੀ ਨੂੰ ਪਕੜ ਸਕਦੇ ਹਾਂ ਜਾਂ ਉਹਨਾਂ ਨੂੰ ਮਾਰ ਸਕਦੇ ਹਾਂ, ਕਿਉਂਕਿ ਅੱਗੇ ਸਤਲੁਜ ਦਰਿਆ ਹੈ, ਦਰਿਆ ਪਾਰ ਕਰਨ ਵਾਸਤੇ ਵੀ ਉਹਨਾਂ ਨੂੰ ਸਮਾਂ ਲੱਗੇਗਾ। ਪਿਛਲੇ ਪਾਸਿਓ ਆਪਾਂ ਹਮਲਾ ਕਰ ਦਈਏ ਤੇ ਅਗਲੇ ਪਾਸਿਓ ਸਤਲੁਜ ਦਰਿਆ ਹੈ, ਏਦਾਂ ਹੁਣ ਆਪਣੇ ਵਾਸਤੇ ਬੜਾ ਵਧੀਆ ਦਾ ਲੱਗਾ ਹੋਇਆ ਕਿ ਜੇ ਇਸ ਦਾ ਤੋਂ ਵੀ ਆਪਾਂ ਚੁੱਕ ਗਏ ਤੇ ਮੁੜ ਕੇ ਆਪਾਂ ਨੂੰ ਐਸਾ ਸਮਾਂ ਨਹੀਂ ਬਣਨਾ ਮਿਲਣਾ।
ਗਮਨੇ ਤਬ ਵਜੀਦ ਖਾਂ ਪਾਸੇ,
ਗੱਲ ਜਦੋਂ ਰਾਜੇ ਭੂਪ ਚੰਦ ਨੇ ਕਹੀ ਤੇ ਭੀਮ ਚੰਦ ਉਸ ਵੇਲੇ ਚੱਲ ਕੇ ਵਜ਼ੀਰ ਖਾਂ ਦੇ ਕੋਲ ਆਇਆ,
ਸਗਰੀ ਬਾਤ ਸੁਣਾਏ,
ਆ ਕੇ ਸੂਬੇ ਸਰਹੰਦ ਵਜ਼ੀਰ ਖਾਂ ਨੂੰ ਸਾਰੀ ਗੱਲ ਸੁਣਾਈ ਹੈ, ਸਾਰੀ ਗੱਲ ਵਜ਼ੀਰ ਖਾਂ ਨੂੰ ਸਮਝਾਈ ਹੈ।
ਕਰੀ ਪ੍ਰਚਾਰਨ ਚਮੂ ਗਨੀ ਤਬ,
ਵਜ਼ੀਰ ਖਾਂ ਨੇ ਗੁੱਸੇ ਵਿੱਚ ਆ ਕੇ ਰੋਹ ਵਿੱਚ ਆ ਕੇ ਉਸ ਵਕਤ ਫਿਰ ਆਪਣੀ ਸਾਰੀ ਫੌਜ ਨੂੰ ਪ੍ਰਚਾਰਿਆ ਹੈ, ਭਾਵ ਆਪਣੀ ਸਾਰੀ ਫੌਜ ਨੂੰ ਵੰਗਾਰ ਕੇ ਅੱਗੇ ਲਿਆ ਕੇ ਢੋ ਕੇ ਲੈ ਕੇ ਆਇਆ ਹੈ।
ਚੌਂਦ ਛਿੱਤੇ ਉਮਡਾਏ,
ਚਾਰੇ ਪਾਸਿਆਂ ਤੋਂ ਉਮੜ ਕੇ ਚੱਲ ਪਈ ਆ ਫੌਜ ਵਜ਼ੀਰ ਖਾਂ ਦੀ, ਚਾਰਾਂ ਪਾਸਿਆਂ ਤੋਂ ਗੁਰੂ ਦਲ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ ਹੈ।
ਆਪ ਵਜ਼ੀਰ ਖਾਨ ਵੀ ਸਰਕਿਓ,
ਵਜ਼ੀਰ ਖਾਂ ਆਪ ਵੀ ਅੱਗੇ ਵੱਧ ਕੇ ਆਇਆ, ਨਾਲ ਕੱਲੀ ਫੌਜ ਨਹੀਂ ਭੇਜੀ ਇਹਨੇ, ਆਪਣੇ ਨਾਲ ਆਪਣੀ ਫੌਜ ਨੂੰ ਭੇਜ ਕੇ ਆਪ ਵੀ ਅੱਗੇ ਸਰਕ ਕੇ ਵੱਧ ਕੇ ਆਇਆ ਹੈ।
ਟੁਕੇ ਨਰੇਸ਼ ਪਹਾੜੇ,
ਔਰ ਉਧਰੋਂ ਜਿਹੜੇ ਪਹਾੜੀ ਰਾਜੇ ਸਨ ਉਹ ਵੀ ਟੁੱਕ ਕੇ ਨੇੜੇ ਆ ਗਏ ਹਨ।
ਗੁੱਜਰ ਰੰਗੜ ਤੁਰਕ ਗਿਣੈ ਕੋ,
ਗੁੱਜਰ ਰੰਗੜ ਤੁਰਕ, ਕਹਿੰਦੇ ਕੌਣ ਗਿਣਤੀ ਕਰੇ ਵੀ ਕਿੰਨੇ ਕਨੇ, ਕਿੰਨਿਆਂ ਕ ਦੀ ਗਿਣਤੀ ਕਰਕੇ ਦੱਸੀਏ ਵੀ ਕਿਤਨੇ ਕਹਾਂ।
ਕਰੈ ਧਕੇਲ ਅਗਾਰੇ,
ਧਕੇਲ ਧਕੇਲ ਕੇ ਇੱਕ ਦੂਜੇ ਨੂੰ ਅੱਗੇ ਕਰਦੇ ਨੇ, ਵਧਾ ਵਧਾ ਕੇ ਅੱਗੇ ਕਰਦੇ ਹਨ।
ਮਹਾ ਧੂਮ ਮਾਚੀ ਥਲ ਮੈਂ,
ਔਰ ਬੜੀ ਭਿਆਨਕ ਧੂਮ ਮਚੀ ਆ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ, ਬੜਾ ਭਿਆਨਕ ਘਮਾਸਾਨ ਜੰਗ ਮਚਿਆ ਹੈ।
ਟੁਕੇ ਆਨ ਤਵ ਨੇੜੇ,
ਨੇੜੇ ਆ ਟੁਕੇ ਨੇ ਉਸ ਵਕਤ ਨੇੜੇ ਪਹੁੰਚ ਗਏ ਹਨ।
ਸਾਹਿਬ ਚੰਦ ਜੂਤ ਪਤੀ ਗੁਰ ਕੋ,
ਸਤਿਗੁਰਾਂ ਦਾ ਜਥੇਦਾਰ, ਜਥੇਦਾਰ ਤੋਂ ਭਾਵ ਸੈਨਾਪਤੀ, 1000 ਫੌਜ ਦੇ ਮਤਹਿਤ ਸੀ, ਇਹਦਾ ਨਾਂ ਹੈ ਭਾਈ ਸਾਹਿਬ ਚੰਦ ਜੀ। ਭਾਈ ਸਾਹਿਬ ਚੰਦ ਜੀ ਦੀ ਡਿਊਟੀ ਸੀ ਕਿ ਪਿਛਲੇ ਪਾਸਿਓ ਤੁਸੀਂ ਵੈਰੀ ਨੂੰ ਰੋਕਣਾ, ਅੱਗੇ ਬਾਬਾ ਅਜੀਤ ਸਿੰਘ ਜੀ ਸੀ, ਵਿਚਕਾਰ ਗੁਰੂ ਕਲਗੀਧਰ ਜੀ ਸਨ, ਸੱਜੇ ਖੱਬਿਓਂ ਵੈਰੀਆਂ ਨੂੰ ਰੋਕ ਰਹੇ ਸੀ। ਪਿਛਲੇ ਪਾਸੋਂ ਸਾਹਿਬ ਚੰਦ ਜੀ ਖੜੇ ਰੋਕ ਰਹੇ ਸੀ ਦੁਸ਼ਮਣਾਂ ਨੂੰ। ਤੋ ਭਾਈ ਸਾਹਿਬ ਚੰਦ ਜੀ ਜੋ ਸਤਿਗੁਰਾਂ ਦੇ ਮਹਾਨ ਸੈਨਾਪਤੀ ਹਨ,
ਕ੍ਰੋਧਤ ਜੁੱਧ ਬਢੇਰੇ,
ਬੜੇ ਕ੍ਰੋਧ ਵਿੱਚ ਆਏ ਭਾਈ ਸਾਹਿਬ ਚੰਦ ਜੀ, ਬੜੀ ਦਲੇਰੀ ਦੇ ਨਾਲ ਵੀਰ ਰਸ ਖੌਲਿਆ ਹੈ ਅੰਦਰ, ਡੋਲੇ ਫਰਕੇ ਦੇ ਸਾਹਿਬ ਚੰਦ ਦੀਆਂ ਭੌਹਾਂ ਚੜੀਆਂ ਹਨ।
ਸਿਪਰ ਕਿਰਪਾਨ ਖੈਂਚ ਕਰ ਮਿਆਨੋ,
ਭਾਈ ਸਾਹਿਬ ਚੰਦ ਜੀ ਲੜਦਿਆਂ ਲੜਦਿਆਂ ਇੰਨੇ ਜ਼ਿਆਦਾ ਰੋਹ ਵਿੱਚ ਆ ਗਏ ਕਿ ਆਪਣੇ ਮਿਆਨ ਚੋਂ ਤੇਗ ਧੂ ਲਈ, ਢਾਲ ਲਾ ਲਈ ਮੋਢੇ ਤੋਂ, ਇੱਕ ਹੱਥ ਚ ਢਾਲ ਤੇ ਦੂਜੇ ਹੱਥ ਚ ਤੇਗ ਲੈ ਕੇ ਵੈਰੀਆਂ ਨੂੰ ਵੱਢਣ ਲੱਗੇ ਹਨ।
ਅਰੇ ਉਹ ਅਗਰ ਬੜ ਜੋਧਾ,
ਅੱਗੇ ਬੜਾ ਸੂਰਮਾ ਬਹਾਦਰ ਯੋਧਾ ਅੜ ਗਿਆ ਦੁਸ਼ਮਣ ਨੂੰ ਰੋਕਣ ਵਾਸਤੇ, ਪੈਰ ਜਮਾ ਕੇ ਭਾਈ ਸਾਹਿਬ ਚੰਦ ਜੀ ਅੜ ਖਲੋਤੇ।
ਸੰਗ ਸੈਂਕੜੇ ਹੋਰ ਸੂਰਮਾ,
ਹੋਰ ਵੀ ਇਹਨਾਂ ਦੇ ਨਾਲ ਕਈ ਸੂਰਮੇ ਬਹਾਦਰ ਯੋਧੇ ਸਨ ਭਾਈ ਸਾਹਿਬ ਚੰਦ ਜੀ ਦੇ, ਜਿਹੜੇ ਦੁਸ਼ਮਣ ਦੇ ਹੱਲੇ ਨੂੰ, ਪਿਛਲੇ ਪਾਸਿਓ ਹੱਲਾ ਕੀਤਾ ਵਜ਼ੀਰ ਖਾਂ ਨੇ, ਉਹਦੇ ਹੱਲੇ ਨੂੰ ਰੋਕਣ ਵਾਸਤੇ ਹੋਰ ਵੀ ਕਈ ਸੂਰਮੇ ਅੜੇ ਖਲੋਤੇ ਹਨ।
ਆਵਤ ਦਲ ਕੋ ਰੋਦਾ,
ਜਿਹੜਾ ਦਲ ਵੱਧਦਾ ਆ ਰਿਹਾ ਸੀ ਵੈਰੀਆਂ ਦਾ, ਆਉਂਦੇ ਹੋਏ ਉਸ ਦਲ ਨੂੰ ਚੰਗੀ ਤਰ੍ਹਾਂ ਭਾਈ ਸਾਹਿਬ ਚੰਦ ਜੀ ਨੇ ਦਲੇਰੀ ਨਾਲ ਰੋਕਿਆ ਹੈ।
ਦੱਸਿਓ ਕਟਕ ਮੈਂ ਚਟਕ ਕਾਟ ਤੋਂ,
ਲੜਦਿਆਂ ਲੜਦਿਆਂ ਭਾਈ ਸਾਹਿਬ ਚੰਦ ਜੀ ਵੈਰਿਆਂ ਦੇ ਦੁਸ਼ਮਣਾਂ ਦੇ ਦਲ ਵਿੱਚ ਜਾ ਧੱਸੇ ਨੇ, ਔਰ ਵੈਰੀਆਂ ਦੇ ਦਲ ਵਿੱਚ ਧੱਸ ਕੇ ਵੱਢਦੇ ਜਾ ਰਹੇ ਨੇ, ਦੁਸ਼ਮਣਾਂ ਨੂੰ ਕੱਟਦੇ ਜਾ ਰਹੇ ਹਨ।
ਚਲੇ ਖੜਗ ਭਰ ਅੰਗੰਗ,
ਔਰ ਹੱਥ ਵਿੱਚ ਖੜਗ ਤੇਗ ਧਾਰਨ ਕੀਤੀ ਹੋਈ ਆ, ਢਾਲ ਧਾਰਨ ਕੀਤੀ ਹੋਈ ਆ, ਜਿਹੜਾ ਨੇੜੇ ਆਉਂਦਾ ਭਾਈ ਸਾਹਿਬ ਚੰਦ ਜੀ ਆਪਣੀ ਤੇਗ ਨਾਲ ਉਹਦੇ ਅੰਗਾਂ ਨੂੰ ਕੱਟ ਸੁੱਟਦੇ ਨੇ, ਵੱਢ ਸੁੱਟਦੇ ਨੇ।
ਖੰਡ ਖੰਡ ਕਰ ਰੁੰਡ ਮੁੰਡ ਗਨ,
ਅਨੇਕਾਂ ਨੂੰ ਟੁਕੜੇ ਟੁਕੜੇ ਕਰਕੇ, ਅਨੇਕਾਂ ਦੇ ਸਿਰ ਵੱਢ ਵੱਢ ਕੇ ਭਾਈ ਸਾਹਿਬ ਜੀ ਨੇ ਡੱਕਰੇ ਕਰ ਦਿੱਤੇ ਨੇ ਜੰਗ ਦੇ ਮੈਦਾਨ ਵਿੱਚ।
ਟੁੰਡ ਪੰਡ ਪੇਰੰਗ,
ਔਰ ਕਹਿੰਦੇ ਦੁਸ਼ਮਣਾਂ ਦੇ ਜਿਹੜੇ ਸੂਰਮਿਆਂ ਦੇ ਸਿਰ ਨੇ, ਜਦੋਂ ਵਡੀ ਕੇ ਕਟੀਜ ਕੇ ਜ਼ਮੀਨ ਤੇ ਡਿੱਗਦੇ ਨੇ, ਚਿਹਰੇ ਪੀਲੇ ਪੈ ਜਾਂਦੇ ਨੇ, ਕਈਆਂ ਦੇ ਤਾਂ ਡਰ ਦੇ ਨਾਲ ਹੀ ਚਿਹਰੇ ਪੀਲੇ ਪੈ ਗਏ। ਭਾਈ ਸਾਹਿਬ ਚੰਦ ਦਾ ਵਿਕਰਾਲ ਰੂਪ ਵੇਖ ਕੇ ਕਈ ਤਾਂ ਡਰ ਗਏ, ਪੈ ਪੀਤ ਹੋ ਗਏ।
ਭਇਓ ਪ੍ਰਚੰਡ ਕਮੰਡ ਖੰਡ ਕਰ,
ਕਹਿੰਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਭਿਆਨਕ ਕਮੰਡ ਪ੍ਰਚੰਡ ਜੰਗ ਹੋਇਆ ਹੈ।
ਰੁੰਡ ਮੁੰਡ ਗਨ ਤੁੰਡ ਪੰਡ ਤੇ,
ਔਰ ਕਹਿੰਦੇ ਅਨੇਕਾਂ ਸਿਰ ਵੱਢ ਵੱਢ ਕੇ ਕੱਟ ਕੱਟ ਕੇ ਭਾਈ ਸਾਹਿਬ ਚੰਦ ਜੀ ਨੇ ਸੁੱਟ ਦਿੱਤੇ ਹਨ।
ਭਇਓ ਪ੍ਰਚੰਡ ਕਮੰਡ ਕਨੇਰਾ,
ਬਹੁਤ ਜ਼ਿਆਦਾ ਭਿਆਨਕ ਘਮਾਸਾਨ ਜੰਗ ਹੋਇਆ ਹੈ।
ਅਰੇ ਕਿਤਕ ਕਰ ਕਾਟੇ,
ਔਰ ਕਈਆਂ ਦੇ ਹੱਥ ਵੱਢੇ ਗਏ, ਕਈਆਂ ਦੀਆਂ ਬਾਹਾਂ ਕੱਟੀਆਂ ਗਈਆਂ ਹਨ।
ਖੰਡਨ ਮੈਂ ਭੁਜ ਦੰਡ ਤਿਨੋਂ ਕੇ,
ਔਰ ਕਈਆਂ ਦੇ ਭੁਜ ਦੰਡੇ ਕੱਟੇ ਗਏ ਨੇ, ਬਾਹਾਂ ਕੱਟੀਆਂ ਗਈਆਂ ਹਨ।
ਮਾਰ ਮਾਰ ਕਰ ਸਾਟੇ,
ਮਾਰ ਮਾਰ ਕੇ ਸੁੱਟ ਦਿੱਤੇ ਨੇ ਭਾਈ ਸਾਹਿਬ ਚੰਦ ਜੀ ਨੇ ਅਨੇਕਾਂ ਸੂਰਮੇ।
ਝਟ ਪਟ ਕੱਟੇ ਨਾ ਸੱਟ ਕੇ ਸੱਤ ਪਰ,
ਝਟ ਪਾਟੀ ਵੇਖਦਿਆਂ ਵੇਖਦਿਆਂ ਲਥੇਰ ਪਥੇਰ ਕਰਕੇ ਰੱਖ ਦਿੱਤਾ ਸਾਹਿਬ ਚੰਦ ਜੀ ਨੇ, ਲਾਸ਼ਾਂ ਦੇ ਢੇਰਾਂ ਦੇ ਢੇਰ ਕਰਕੇ ਵਿਛਾ ਦਿੱਤੇ ਨੇ, ਔਰ ਸੱਟ ਪਟ ਪਿੱਛੇ ਨਹੀਂ ਹਟੇ।
ਕਰਤੇ ਕਰ ਕਰ ਗੇਰੇ,
ਔਰ ਆਪਣੇ ਹੱਥਾਂ ਨਾਲ ਕੱਟ ਕੱਟ ਕੇ ਜ਼ਮੀਨ ਤੇ ਸੁੱਟਦੇ ਜਾ ਰਹੇ ਨੇ।
ਪੱਗ ਕਾਟੇ ਕੇ ਜੰਗ ਕੱਟੇ,
ਕਿਸੇ ਦੀ ਲੱਤ ਵੱਢ ਦਿੱਤੀ ਆ, ਕਿਸੇ ਦੀ ਜਾਗ ਕੱਟ ਦਿੱਤੀ ਆ, ਕਿਸੇ ਦਾ ਪੈਰ ਕੱਟ ਦਿੱਤਾ ਹੈ।
ਜੁਗ ਜਾਨੂ ਕਾਟ ਨਬੇੜੇ,
ਔਰ ਕਈਆਂ ਦੀਆਂ ਦੋਵੇਂ ਲੱਤਾਂ ਗੋਡਿਆਂ ਦੇ ਕੋਲੋਂ ਹੀ ਵੱਢ ਸੁੱਟੀਆਂ ਨੇ, ਕੱਟ ਸੁੱਟੀਆਂ ਹਨ।
ਔਰ ਕੱਟੇ ਫਾਟੀ ਕਿਸ ਛਾਤੇ,
ਕਿਸੇ ਦਾ ਢਿੱਡ ਪਾੜ ਕੇ ਰੱਖ ਦਿੱਤਾ, ਚੀਰ ਕੇ ਰੱਖ ਦਿੱਤਾ ਹੈ, ਕਿਸੇ ਦੀ ਛਾਤੀ ਚੀਰ ਕੇ ਰੱਖ ਦਿੱਤੀ ਹੈ।
ਪ੍ਰਿਟ ਖੜਗ ਕਿਨ ਪਾ ਖਾਏ,
ਕਈਆਂ ਨੇ ਦੌੜਦਿਆਂ ਹੋਇਆ ਆਪਣੀ ਕੰਡ ਦੇ ਉੱਤੇ ਮੂੰਹ ਫੇਰ ਕੇ ਪਿੱਠ ਦੇ ਉੱਤੇ ਤੇਗਾਂ ਦਾ ਵਾਰ ਖਾਧਾ ਹੈ।
ਰਿਪ ਕੋ ਵਾਰ ਸਿਪਰ ਪਰਲੋਕੈ,
ਔਰ ਕਹਿੰਦੇ ਦੁਸ਼ਮਣ ਦੇ ਵਾਰ ਨੂੰ ਆਪਣੀ ਢਾਲ ਦੇ ਉੱਤੇ ਰੋਕ ਕੇ
ਸਾਰ ਮਾਰ ਮਾਰ ਉਥਲਾਏ,
ਮਾਰ ਮਾਰ ਕੇ ਅਨੇਕਾਂ ਦੁਸ਼ਮਣਾਂ ਨੂੰ ਉਥਲ ਉਥਲ ਕੇ ਭਾਈ ਸਾਹਿਬ ਚੰਦ ਜੀ ਨੇ ਸੁੱਟਿਆ ਹੈ।
ਕਰਾ ਚੋਲ ਸ਼ਰੋਟ ਸੋਂ ਲਿਪਟੇ,
ਭਾਈ ਸਾਹਿਬ ਚੰਦ ਦੇ ਹੱਥ ਵਿੱਚ ਫੜੀ ਹੋਈ ਤੇਗ ਲਹੂ ਨਾਲ ਭਿੱਜੀ ਹੋਈ ਨੁੱਚੜ ਰਹੀ ਹੈ, ਸਰੀਰ ਉਹਨਾਂ ਦਾ ਲਹੂ ਨਾਲ ਨੁੱਚੜ ਰਿਹਾ ਹੈ।
ਚਮਕਤ ਹੈ ਹੈ ਲਾਲੰਗ,
ਔਰ ਕਹਿੰਦੇ ਲਾਲ ਰੰਗ ਜਿਹੜਾ ਹੈ ਉਹ ਭਾਈ ਸਾਹਿਬ ਚੰਦ ਜੀ ਦੇ ਸਰੀਰ ਤੇ ਚਮਕ ਰਿਹਾ ਹੈ, ਹੱਥ ਵਿੱਚ ਤੇਗ ਫੜੀ ਲਾਲ ਰੰਗ ਨਾਲ ਭਿੱਜੀ ਹੋਈ ਚਮਕਦੀ ਹੈ।
ਲੈ ਲਾਤ ਜਨ ਜਮ ਕੀ ਜੀਹਾ,
ਕਹਿੰਦੇ ਇਸ ਤਰ੍ਹਾਂ ਲੱਗਦਾ ਜਿਹੜੀ ਤੇਗ ਹੱਥ ਵਿੱਚ ਫੜੀ ਹੈ ਭਾਈ ਸਾਹਿਬ ਚੰਦ ਨੇ ਉਹ ਜਮ ਦੀ ਜੀਭ ਹੈ, ਲਹਿ ਲਹਾਉਂਦੀ ਲਾਲ ਰੰਗ ਦੀ, ਕਹਿੰਦੇ ਮਾਨੋ ਜਿਵੇਂ ਜਮ ਰਾਜ ਦੀ ਜੀਭ ਫੜੀ ਹੋਈ ਆ ਹੱਥ ਵਿਚ,
ਜਰਬੇ ਪਾਨ ਗੁਲਾਲ,
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕਿਸੇ ਨੇ ਮੂੰਹ ਦੇ ਵਿਚ ਪਾਨ ਚੱਬਿਆ ਹੋਵੇ ਤੇ ਮੂੰਹ ਲਾਲ ਹੋ ਜਾਂਦਾ ਨਾ ਪਾਨ ਦੇ ਚੱਬਣ ਨਾਲ, ਕਹਿੰਦੇ ਏਦਾਂ ਉਹ ਮਾਨੋ ਕਿਸੇ ਦੀ ਜੀਭ ਲਾਲ ਸੁਰਖ ਹੋਈ ਹੈ ਪਾਨ ਚੱਬਣ ਨਾਲ, ਏਦਾਂ ਉਹ ਕਿਰਪਾਨ ਸੂਰਮਿਆਂ ਦੇ ਲਹੂ ਨਾਲ ਲਾਲ ਸੁਰਖ ਨਜ਼ਰ ਆਉਂਦੀ ਹੈ।
ਪਰ ਕਾਵ ਮਹਾ ਹੈ,
ਹੋਰ ਅਨੇਕਾਂ ਜ਼ਮੀਨ ਦੇ ਉੱਤੇ ਪਏ ਕਰਾ ਰਹੇ ਨੇ ਜਿਨ੍ਹਾਂ ਦੇ ਸਰੀਰ ਤੇ ਘਾਵ ਲੱਗੇ ਨੇ, ਜ਼ਖਮ ਲੱਗੇ ਨੇ, ਜ਼ਖਮੀ ਹੋਏ ਜ਼ਮੀਨ ਦੇ ਉੱਤੇ ਕਰਾ ਰਹੇ ਹਨ।
ਦਰੜੇ ਉੱਠਣਾ ਸਕਣ ਤੇ,
ਕਈ ਤਾਂ ਪੈਰਾਂ ਥੱਲੇ ਹੀ ਦਰੜੇ ਗਏ ਨੇ, ਇਹੋ ਜੇ ਦਰੜੇ ਗਏ ਕਿ ਉੱਠ ਨਹੀਂ ਸਕਦੇ।
ਯੋਂ ਵੀਰਨ ਕਾਲਿਓ ਕਮਸਾਨਾ,
ਏਦਾਂ ਵੀਰ ਯੋਧਿਆਂ ਨੇ ਬੜਾ ਜ਼ੋਰ ਦਾ ਘਮਾਸਾਨ ਜੰਗ ਕੀਤਾ ਹੈ।
ਘੁੰਮਤ ਘਾਵ ਲਗਨ ਤੇ,
ਘੁੰਮਦਿਆਂ ਘੁੰਮਦਿਆਂ ਅਨੇਕਾਂ ਸੂਰਮਿਆਂ ਦੇ ਵੀ ਘਾਵ ਲੱਗਦੇ ਨੇ। ਭਾਈ ਸਾਹਿਬ ਚੰਦ ਜੀ ਦੇ ਨਾਲ ਜਿਹੜੇ ਸੂਰਮੇ ਨੇ ਉਹ ਵੀ ਜ਼ਖਮੀ ਹੋਏ ਨੇ, ਭਾਈ ਸਾਹਿਬ ਚੰਦ ਜੀ ਦੇ ਵੀ ਸਰੀਰ ਤੇ ਅਨੇਕਾਂ ਘਾਵ ਤੇ ਜ਼ਖਮ ਲੱਗੇ ਹਨ।
ਰਕਤ ਬਹਿਓ ਪਟ ਰੰਗ ਚੜਿਓ ਸਭ,
ਸਰੀਰ ਵਿੱਚੋਂ ਲਹੂ ਸਿਮਦਾ, ਲਹੂ ਵਗਦਾ, ਔਰ ਉਸ ਵਗਦੇ ਹੋਏ ਲਹੂ ਨਾਲ ਸਰੀਰ ਤੇ ਪਾਏ ਹੋਏ ਕੱਪੜੇ ਬਸਤਰ ਲਾਲ ਰੰਗ ਦੇ ਲਹੂ ਨਾਲ ਰੰਗੇ ਗਏ ਹਨ।
ਤਰੇ ਲਾਲ ਜਨ ਬਾਗੈ,
ਕਹਿੰਦੇ ਇਸ ਤਰ੍ਹਾਂ ਜਾਪਦਾ ਮਾਨੋ ਪਾਏ ਕੱਪੜੇ ਹੀ ਲਾਲ ਰੰਗ ਦੇ ਪਾਏ ਹੋਏ ਨੇ, ਸਰੀਰ ਤੇ ਜਿਹੜੇ ਕੱਪੜੇ ਨੇ ਮਾਨੋ ਉਹੀ ਲਾਲ ਰੰਗ ਦੇ ਪਾਏ ਹੋਏ ਹਨ।
ਮਾਨੋ ਅਧੂਮ ਅਗਨ ਹੈ ਦਿਖਤ,
ਸਰੀਰ ਲਾਲ ਰੰਗ ਦਾ ਏਦਾਂ ਜਾਪਦਾ ਸੂਰਮਿਆਂ ਦੇ ਲਹੂ ਨਾਲ ਭਿੱਜਾ ਹੋਇਆ, ਕਹਿੰਦੇ ਜਿਵੇਂ ਧੂਏ ਤੋਂ ਬਿਨਾਂ ਅੱਗ ਦਿਸਦੀ ਹੈ ਨਾ, ਲਾਲ ਰੰਗ ਦੀ ਅੱਗ ਬਲਦੀ ਹੋਈ ਦਿਸਦੀ ਹੈ, ਕਹਿੰਦੇ ਅੱਗ ਵਾਂਗੂ ਬਲਦੀ ਅੱਗ ਵਾਂਗੂ ਸੂਰਮਿਆਂ ਦੇ ਸਰੀਰ ਨਜ਼ਰ ਆਉਂਦੇ ਨੇ ਧੂਏ ਤੋਂ ਵੀ ਹੋਣੇ,
ਗਿਰੇ ਲੜਤ ਹੋਏ ਅੱਗੇ,
ਔਰ ਅੱਗੇ ਹੀ ਵੱਧ ਕੇ ਲੜਦਿਆਂ ਲੜਦਿਆਂ ਡਿੱਗਦੇ ਨੇ ਸੂਰਮੇ, ਸਤਿਗੁਰਾਂ ਦੇ ਸੂਰਮੇ ਪਿੱਛੇ ਹੋ ਕੇ ਨਹੀਂ ਡਿੱਗਦੇ, ਲੜਦੇ ਨੇ ਤੇ ਮਾਰਦਿਆਂ ਮਾਰਦਿਆਂ ਅੱਗੇ ਵੱਧ ਕੇ ਅਗਲੇ ਪਾਸੇ ਵੈਰੀ ਵੱਲ ਹੀ ਵੱਧ ਕੇ ਡਿੱਗਦੇ ਹਨ।
ਸਾਹਿਬ ਚੰਦ ਕੀ ਉਤਸ਼ਾਹ,
ਭਾਈ ਸਾਹਿਬ ਚੰਦ ਜੀ ਬੜੇ ਭਾਰੀ ਉਤਸ਼ਾਹ ਦੇ ਨਾਲ, ਬੜੇ ਭਾਰੀ ਉਤਸ਼ਵ ਦੇ ਨਾਲ,
ਰਿਪ ਦਲ ਆਵਤ ਦੇਖਾ,
ਵੈਰੀਆਂ ਦੇ ਦਲ ਨੂੰ ਆਉਂਦਿਆਂ ਵੇਖਿਆ, ਦੁਸ਼ਮਣਾਂ ਦੇ ਦਲ ਨੂੰ ਆਉਂਦਿਆਂ ਵੇਖਿਆ ਹੈ।
ਸਾਨੂੰ ਕੋਈ ਖੜਗ ਪਰਹਾਰੈ,
ਸਾਹਮਣੇ ਖਲੋ ਕੇ ਭਾਈ ਸਾਹਿਬ ਚੰਦ ਜੀ ਆਪਣੀ ਤੇਗ ਦੇ ਵਾਰ ਕਰ ਕਰਕੇ ਦੁਸ਼ਮਣਾਂ ਨੂੰ ਕੱਟਦੇ ਜਾ ਰਹੇ ਨੇ।
ਤੁਰਕ ਬਿਲੋਕ ਬਿਸ਼ੇਖਾ,
ਜਿਹੜਾ ਤੁਰਕ ਨੇੜੇ ਆਉਂਦਾ ਉਹਨੂੰ ਵੱਢ ਕੇ ਕੱਟ ਕੇ ਸੁੱਟ ਦਿੰਦੇ ਹਨ।
ਪੁਨ ਪਹਾੜੀਏ ਓਰੜ ਆਏ,
ਅਨੇਕਾਂ ਪਹਾੜੀਏ ਚੜ ਕੇ ਆ ਗਏ ਚੱਲਣ ਵਾਸਤੇ,
ਕਿਰਿਓ ਵੀਰ ਬਰ ਜੋਧਾ,
ਭਾਈ ਸਾਹਿਬ ਚੰਦ ਜੀ ਦੁਸ਼ਮਣ ਦੇ ਘੇਰੇ ਵਿੱਚ ਕੱਲੇ ਹੀ ਘਿਰ ਗਏ, ਨਾਲ ਦੇ ਕਈ ਸਾਥੀ ਸ਼ਹੀਦ ਹੋ ਗਏ, ਅੱਗੇ ਵੱਧ ਗਏ ਭਾਈ ਸਾਹਿਬ ਚੰਦ ਜੀ, ਲੜਦਿਆਂ ਇੰਨਾ ਉਤਸ਼ਾਹ ਵਧਿਆ ਕਿ ਲੜਦਿਆਂ ਲੜਦਿਆਂ ਵੈਰੀਆਂ ਦੇ ਘੇਰੇ ਵਿੱਚ ਭਾਈ ਸਾਹਿਬ ਚੰਦ ਜੀ ਘਿਰ ਗਏ, ਇੱਕ ਪਾਸੇ ਤੁਰਕ ਨੇ ਇੱਕ ਪਾਸੇ ਪਹਾੜੀਏ ਹਨ।
ਖਾਏ ਘਾਵ ਤਨ ਰੁਪਿਓ ਮਹਾਪਟ,
ਅਨੇਕਾਂ ਘਾਵ ਅਨੇਕਾਂ ਜ਼ਖਮ ਭਾਈ ਸਾਹਿਬ ਚੰਦ ਜੀ ਨੇ ਆਪਣੇ ਸਰੀਰ ਤੇ ਖਾਧੇ ਨੇ, ਔਰ ਅਨੇਕਾਂ ਘਾਵ ਖਾਂਦਿਆਂ ਹੋਇਆਂ ਵੀ ਆਪਣੇ ਪੈਰ ਜਮਾ ਕੇ ਰਣ ਭੂਮੀ ਵਿੱਚ ਲੜ ਰਹੇ ਹਨ।
ਪਲ ਪਲ ਬਾਡਿਓ ਕ੍ਰੋਧਾ,
ਪਲ ਪਲ ਕਰਕੇ ਵੀਰ ਰਸ ਵਧਦਾ ਜਾ ਰਿਹਾ, ਅੰਦਰ ਦਾ ਜਿਹੜਾ ਕ੍ਰੋਧ ਹੈ ਭਾਈ ਸਾਹਿਬ ਚੰਦ ਦੇ ਅੰਦਰ ਵੀਰ ਰਸ ਉਹ ਵਧਦਾ ਚੱਲਿਆ ਜਾ ਰਿਹਾ ਹੈ।
ਬਹੁਤਨ ਘੇਰ ਕਿਰਪਾਨ ਪਾਪਰ ਹਾਰੇ,
ਕਈਆਂ ਨੇ ਘੇਰਾ ਪਾ ਕੇ ਭਾਈ ਸਾਹਿਬ ਚੰਦ ਜੀ ਤੇ ਤੇਗਾਂ ਦੇ ਵਾਰ ਕੀਤੇ ਹਨ।
ਕੱਟੇ ਅੰਗ ਵੀ ਮਾਰੇ,
ਹਾਲਾਂਕਿ ਸਰੀਰ ਦੇ ਅੰਗ ਕੱਟੇ ਗਏ ਨੇ ਭਾਈ ਸਾਹਿਬ ਚੰਦ ਦੇ, ਪਰ ਕੱਟੇ ਹੋਏ ਅੰਗਾਂ ਨਾਲ ਵੀ ਭਾਈ ਸਾਹਿਬ ਚੰਦ ਜੀ ਦੁਸ਼ਮਣਾਂ ਨੂੰ ਵੱਢਦੇ ਜਾ ਰਹੇ ਨੇ, ਮਾਰਦੇ ਜਾ ਰਹੇ ਨੇ।
ਜਬ ਲੋ ਗਿਰਿਓ ਨਾਮ ਨੀ ਉੱਪਰ,
ਗੁਰੂ ਸਾਹਿਬ ਦਾ ਮਹਾਨ ਸੂਰਮਾ ਮਹਾਨ ਯੋਧਾ ਭਾਈ ਸਾਹਿਬ ਚੰਦ ਲੜਦਿਆਂ ਲੜਦਿਆਂ ਜਦੋਂ ਤੱਕ ਜ਼ਮੀਨ ਤੇ ਡਿੱਗ ਨਹੀਂ ਗਿਆ,
ਤਬ ਲੋ ਖੜਗ ਪ੍ਰਹਾਰੇ,
ਉਦੋਂ ਤੱਕ ਤੇਗ ਮਾਰਦਾ ਹੀ ਰਿਹਾ, ਉਦੋਂ ਤੱਕ ਭਾਈ ਸਾਹਿਬ ਚੰਦ ਜੀ ਤੇਗ ਚਲਾਉਂਦੇ ਰਹੇ, ਜਦੋਂ ਤੱਕ ਡਿੱਗ ਨਹੀਂ ਗਏ, ਹਾਲਾਂਕਿ ਸਰੀਰ ਪੁਰਜਾ ਪੁਰਜਾ ਹੋ ਗਿਆ, ਅਨੇਕਾਂ ਤੇਗਾਂ ਦੇ ਵਾਰ ਸਰੀਰ ਤੇ ਲੱਗੇ ਨੇ, ਫੱਟ ਲੱਗੇ ਨੇ, ਅੰਗ ਕੱਟੇ ਗਏ ਨੇ, ਪਰ ਜਦੋਂ ਤੱਕ ਡਿੱਗੇ ਨਹੀਂ ਉਦੋਂ ਤੱਕ ਭਾਈ ਸਾਹਿਬ ਚੰਦ ਜੀ ਆਪਣੀ ਤੇਗ ਚਲਾਉਂਦੇ ਰਹੇ, ਇਹੋ ਜਿਹੇ ਮਰਦ ਦਲੇਰ ਨੇ।
ਰੁਪਿਓ ਚੋਂ ਦਿਸ਼ਕੈ ਲੱਗ ਕਟੈ,
ਚਾਰੇ ਪਾਸਿਓਂ ਹੁਣ ਦੁਸ਼ਮਣ ਘੇਰਾ ਪਾਈ ਖਲੋਤਾ ਸੀ, ਕਿੰਨਿਆਂ ਕੁ ਨੂੰ ਕੱਟ ਦੇ, ਕਿੰਨਿਆਂ ਕੁ ਨੂੰ ਵੱਢ ਦੇ। 150 ਤਾਂ ਵੱਢ ਸੁੱਟੇ ਨੇ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਕਿੰਨਿਆਂ ਕੁ ਨੂੰ ਕੱਟ ਦੇ ਵੱਢ ਦੇ।
ਬਹੁ ਬੀਰਨ ਮਿਲ ਮਾਰਿਓ,
ਆਖਿਰਕਾਰ ਬਹੁਤਿਆਂ ਸੂਰਮਿਆਂ ਨੇ ਮਿਲ ਕੇ ਕੱਲੇ ਭਾਈ ਸਾਹਿਬ ਚੰਦ ਤੇ ਹਮਲਾ ਕਰਕੇ ਤਿਨਾਂ ਨੂੰ ਸ਼ਹੀਦ ਕਰ ਦਿੱਤਾ ਹੈ।
ਚੰਦ ਮੁਖੀ ਹੂਰਨ ਲੈ ਤਛਿਨ,
ਕਹਿੰਦੇ ਭਾਈ ਸਾਹਿਬ ਚੰਦ ਜੀ ਗੁਰੂ ਤੋਂ ਆਪਣਾ ਆਪਾ ਵਾਰ ਗਏ, ਸ਼ਹਾਦਤ ਦਾ ਜਾਮ ਪੀ ਗਏ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ, ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸ਼ਹਾਦਤ ਦਾ ਪਜਾਮ ਪੀ ਪ੍ਰਾਪਤ ਕਰ ਗਏ। ਤੇ ਕਹਿੰਦੇ ਚੰਦਰਮੁਖੀ ਸੁੰਦਰ ਹੂਰਾਂ ਉਹ ਭਾਈ ਸਾਹਿਬ ਚੰਦ ਨੂੰ ਵਰਨ ਵਾਸਤੇ ਪਹੁੰਚੀਆਂ। ਭਾਈ ਸਾਹਿਬ ਚੰਦ ਜਿਹੜਾ ਮਹਾਨ ਸੂਰਮਾ, ਉਹਨਾਂ ਨੂੰ ਵਰਨ ਵਾਸਤੇ ਚੰਦਰਮੁਖੀ ਸੁੰਦਰ ਹੂਰਾਂ ਪਹੁੰਚੀਆਂ ਹਨ।
ਪਰ ਬਿਮਾਨ ਮੈਂ ਡਾਰਿਓ,
ਔਰ ਬੜੇ ਸੋਹਣੇ ਸ੍ਰੇਸ਼ਟ ਵਿਮਾਨ ਦੇ ਵਿੱਚ ਭਾਈ ਸਾਹਿਬ ਚੰਦ ਜੀ ਨੂੰ ਬਿਠਾ ਕੇ ਲੈ ਕੇ ਗਏ ਹਨ।
ਦੌਰ ਸੁਪਟ ਇੱਕ ਗੁਰ ਤਟ ਪਹੁੰਚਿਓ,
ਭਾਈ ਸਾਹਿਬ ਚੰਦ ਜੀ ਜਦੋਂ ਸ਼ਹੀਦੀ ਪਾ ਗਏ, ਉਹਨਾਂ ਦੇ ਨਾਲ ਦਾ ਇੱਕ ਸਿੰਘ ਦੌੜ ਕੇ ਗਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ।
ਸੁਧ ਸੁਣਾਏ ਤਿੰਨ ਸਾਰੇ,
ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆ ਕੇ ਉਹ ਸਿੰਘ ਨੇ ਸਾਰੀ ਖਬਰ ਸੁਣਾਈ।
ਸਾਹਿਬ ਚੰਦ ਕਿਰਿਓ ਹਰੀਗਨ ਮੈਂ,
ਕਹਿਣ ਲੱਗੇ ਮਹਾਰਾਜ ਜੀ ਭਾਈ ਸਾਹਿਬ ਚੰਦ ਜੀ ਦੁਸ਼ਮਣਾਂ ਦੇ ਘੇਰੇ ਚ ਘਿਰ ਗਏ ਸਨ,
ਬਹੁ ਕਰਵਾਰ ਪਰਹਾਰੇ,
ਬੜਿਆਂ ਨੂੰ ਤੇਗਾਂ ਨਾਲ ਵੱਢਿਆ ਕੱਟਿਆ ਭਾਈ ਸਾਹਿਬ ਚੰਦ ਜੀ ਨੇ, ਪਰ ਸਾਹਿਬ ਚੰਦ ਜੀ ਤੇ ਵੀ ਦੁਸ਼ਮਣਾਂ ਨੇ ਅਨੇਕਾਂ ਤੇਗਾਂ ਚਲਾਈਆਂ।
ਜੀਵਤ ਰਹੋ ਨਾ ਜਾਏ ਨਿਕਾਸੋ,
ਜਦੋਂ ਤੱਕ ਉਹ ਜੀਵਦੇ ਰਹੇ ਉਦੋਂ ਤੱਕ ਉਹ ਘੇਰੇ ਵਿੱਚੋਂ ਬਾਹਰ ਨਹੀਂ ਨਿਕਲੇ।
ਬਰਿਓ ਲੋਥ ਤੇ ਪਰ ਮਰਿਓ ਲੋਥ ਤੇ ਲੀਜੈ,
ਮਹਾਰਾਜ ਜੀ ਉਹਨਾਂ ਨੂੰ ਅਸੀਂ ਬਾਹਰ ਨਹੀਂ ਕੱਢ ਸਕੇ ਘੇਰੇ ਵਿੱਚੋਂ, ਪਰ ਹੁਣ ਉਹ ਸ਼ਹੀਦ ਹੋ ਗਏ ਨੇ, ਪਰ ਉਹਨਾਂ ਦਾ ਸਰੀਰ ਉੱਥੇ ਘੇਰੇ ਵਿੱਚ ਹੀ ਹੈ, ਤੇ ਹੁਣ ਸਾਨੂੰ ਚਾਹੀਦਾ ਕਿ ਭਾਈ ਸਾਹਿਬ ਚੰਦ ਦਾ ਸਰੀਰ ਦੁਸ਼ਮਣਾਂ ਦੇ ਘੇਰੇ ਚੋਂ ਬਾਹਰ ਕੱਢ ਕੇ ਲਿਆਈਏ।
ਨਹੀਂ ਚੜਿਓ ਬਸ ਸਿੰਘਨ ਕੇਰਾ,
ਪਹਿਲਾਂ ਸਿੰਘਾਂ ਦਾ ਮਹਾਰਾਜ ਜੀ ਕੋਈ ਵਸ ਨਹੀਂ ਚੱਲਿਆ ਸੀ, ਜ਼ੋਰ ਤਾਂ ਪਾਇਆ ਕਿ ਸਾਹਿਬ ਚੰਦ ਦਾ ਸਰੀਰ ਵਿੱਚੋਂ ਕੱਢ ਲਿਆਈਏ, ਪਰ ਮਹਾਰਾਜ ਜੀ ਸਾਡਾ ਜ਼ੋਰ ਚੱਲਿਆ ਨਹੀਂ।
ਸੈਨਾ ਬੜੀ ਲਖੀ ਜੈ,
ਕਿਉਂਕਿ ਦੁਸ਼ਮਣ ਦੀ ਸੈਨਾ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਗਿਣਤੀ ਹੈ ਦੁਸ਼ਮਣਾਂ ਦੀ।
ਸੁਣ ਸਤਿਗੁਰ ਨਰਸੋਂ ਕਹਿ ਭੇਜਿਆ,
ਇਹ ਸੁਣ ਕੇ ਮਹਾਰਾਜ ਜੀ ਨੇ ਉਸ ਵਕਤ ਆਪਣਾ ਇੱਕ ਸੇਵਕ ਭੇਜਿਆ।
ਕਹੋ ਅਜੀਤ ਸਿੰਘ ਤਾਈ,
ਮਹਾਰਾਜ ਜੀ ਕਹਿੰਦੇ ਜਾ ਕੇ ਸਾਡਾ ਹੁਕਮ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸੁਣਾ ਦਿਓ।
ਸਲਤਾ ਤਟ ਲੱਗ ਤਕੜੇ ਰਹੀ ਹੈ,
ਦਰਿਆ ਦੇ ਕੰਢੇ ਤੱਕ ਤਗੜੇ ਹੋ ਕੇ ਲੜਦੇ ਰਹੋ, ਬਸ ਦਰਿਆ ਦੇ ਕਿਨਾਰੇ ਤੱਕ ਪਹੁੰਚਣਾ ਆਪਾਂ, ਤੇ ਦਰਿਆ ਦੇ ਕੰਢੇ ਤੱਕ ਤਗੜੇ ਹੋ ਕੇ ਲੜਦੇ ਰਹੋ।
ਬੁਰਕ ਦੂਰ ਹਟਾਏ,
ਦੁਸ਼ਮਣ ਨੂੰ ਦੂਰ ਹਟਾ ਕੇ ਰੱਖਣਾ, ਆਪਣੇ ਨੇੜੇ ਨਹੀਂ ਲੱਗਣ ਦੇਣਾ।
ਹਮ ਕਰ ਜੋਰ ਲੋਥ ਕੋ ਆਨੈ,
ਅਸੀਂ ਆਪ ਜੋਰ ਲਾ ਕੇ ਭਾਈ ਸਾਹਿਬ ਚੰਦ ਦਾ ਸਰੀਰ ਦੁਸ਼ਮਣ ਦੇ ਘੇਰੇ ਚੋਂ ਲਿਆਵਾਂਗੇ।
ਸੰਸੈ ਕਰੋ ਨਾ ਕੋਈ,
ਕਿਸੇ ਪ੍ਰਕਾਰ ਦਾ ਕੋਈ ਸੰਸਾ ਨਾ ਕਰੋ, ਸੰਦੇਹ ਨਾ ਕਰੋ, ਅਸੀਂ ਜਾਵਾਂਗੇ ਆਪਣੇ ਗੁਰਮੁਖ ਪਿਆਰੇ ਸਿੰਘ ਭਾਈ ਸਾਹਿਬ ਚੰਦ ਦਾ ਸਰੀਰ, ਉਹਨਾਂ ਦੀ ਲੋਥ ਅਸੀਂ ਲੈ ਕੇ ਆਵਾਂਗੇ।
ਉਹਦੇ ਸਿੰਘ ਆਦਿਕ ਫਟ ਸਕਰੇ,
ਉਹਦੇ ਸਿੰਘ ਆਦਿਕ ਜਿੰਨੇ ਸੂਰਮੇ ਯੋਧੇ ਹਨ,
ਹੱਥੋ ਤੁਰਕ ਰਿਪਜੋਏ,
ਸਾਰੇ ਤਿਆਰ ਬਰ ਤਿਆਰ ਹੋ ਕੇ ਤੁਰਕਾਂ ਨੂੰ ਮਾਰੋ, ਮਲੇਛਾਂ ਨੂੰ ਮਾਰੋ, ਇਹਨਾਂ ਨੂੰ ਆਪਣੇ ਡਾਢੇ ਹੱਥ ਵਿਖਾਓ।
ਇਮ ਕਲਗੀਧਰ ਕਹਿ ਔਰ ਕ੍ਰੋਧੇ,
ਇਹਨਾਂ ਕਹਿ ਕੇ ਕਲਗੀਧਰ ਪਾਤਸ਼ਾਹ ਦਾ ਬੀਰ ਰਸ ਖੋਲਿਆ ਹੈ।
ਲੈ ਬਚਿੱਤਰ ਸਿੰਘ ਸੰਗਾ,
ਮਹਾਰਾਜ ਜੀ ਚੱਲੇ ਨੇ ਆਪ ਭਾਈ ਸਾਹਿਬ ਚੰਦ ਦਾ ਸਰੀਰ ਲੈਣ ਵਾਸਤੇ ਦੁਸ਼ਮਣ ਦੇ ਘੇਰੇ ਚੋਂ, ਸਾਹਿਬ ਚੰਦ ਜੀ ਦਾ ਸਰੀਰ ਚੁੱਕਣ ਵਾਸਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਗੁਰੂ ਕਲਗੀਧਰ ਜੀ ਨੇ ਆਪਣੇ ਨਾਲ ਲਿਆ ਹੈ।
ਅਪਰ ਸਿੰਘ ਵੀ ਗਮਨੇ ਗੁਰਸਿਓ,
ਹੋਰ ਵੀ ਕਈ ਸੂਰਮੇ ਬਹਾਦਰ ਯੋਧੇ ਮਹਾਰਾਜ ਜੀ ਦੇ ਨਾਲ ਗਏ ਹਨ।
ਕਸੀ ਦੋ ਗੁਲਗ ਤੁਫੰਗਾ,
ਦੋ ਗੋਲੀਆਂ ਪਾ ਕੇ ਬੰਦੂਕਾਂ ਕੱਸ ਕੇ ਤਿਆਰ ਕਰ ਲਈਆਂ ਯੋਧਿਆਂ ਨੇ।
ਲੋਥ ਪਰੀ ਗਨ ਤੁਰਕਨ ਦਲ ਮੈਂ।
ਔਰ ਉਧਰ ਤੁਰਕਾਂ ਦੇ ਘੇਰੇ ਵਿਚ ਭਾਈ ਸਾਹਿਬ ਚੰਦ ਦੀ ਲੋਥ ਪਈ ਹੋਈ। ਉਹ ਕਹਿੰਦੇ ਅਸੀਂ ਚੁੱਕਣ ਨੀ ਦੇਣਾ ਸਰੀਰ, ਸਾਹਿਬ ਚੰਦ ਦਾ ਸਰੀਰ ਵਿਚੋਂ ਜਾਣ ਨੀ ਦੇਣਾ। ਉਹਨਾਂ ਨੇ ਘੇਰਾ ਪਾਇਆ ਹੋਇਆ, ਭਾਈ ਸਾਹਿਬ ਚੰਦ ਦੀ ਲੋਥ ਉਹਨਾਂ ਤੁਰਕਾਂ ਦੇ ਘੇਰੇ ਦੇ ਵਿਚ ਪਈ ਹੋਈ ਹੈ।
ਡਿੱਗ ਹੋਏ ਬਾਨ ਚਲਾਏ
ਕਲਗੀ ਧਰ ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸਿੰਘ ਦਾ ਸਰੀਰ ਲੈ ਕੇ ਜਾਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਨੇੜੇ ਹੋ ਕੇ ਆਪਣੇ ਤਿੱਖੇ ਤੀਰ ਚਲਾਏ ਹਨ।
ਤੁਪਕਨ ਛਲਕ ਛੁੱਟੀ ਇੱਕ ਬਾਰੇ,
ਬੰਦੂਕਾਂ ਦੀਆਂ ਛਲਕਾਂ ਇੱਕੋ ਵਾਰ ਚੱਲ ਪਈਆਂ। ਜਿਹੜੇ ਨਾਲ ਸੂਰਮੇ ਸਨ ਤਿਨਾਂ ਨੇ ਬੰਦੂਕਾਂ ਦੀਆਂ ਗੋਲੀਆਂ ਦੀ ਛਲਕ ਚਲਾ ਦਿੱਤੀ ਹੈ।
ਅਤੇ ਗਿਰੇ ਸਮਦਾਏ,
ਔਰ ਪਤਾ ਨੀ ਕਿੰਨਿਆਂ ਕੁ ਨੂੰ ਮਾਰ ਮਾਰ ਕੇ ਸੁੱਟੀ ਜਾਂਦੇ ਨੇ। ਜਿਹੜਾ ਅੱਗੇ ਆਉਂਦਾ ਦੁਸ਼ਮਣ ਮਾਰ ਮਾਰ ਕੇ ਜ਼ਮੀਨ ਤੇ ਸੁੱਟੀ ਜਾਂਦੇ ਹਨ।
ਕਾਲਿਓ ਹੇਲ ਪ੍ਰਭੂ ਤੇ ਸਥਲ ਪਰ,
ਉਸ ਜਗ੍ਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਜ਼ੋਰ ਦਾ ਹੱਲਾ ਕੀਤਾ ਹੈ।
ਲਸ਼ਕਰ ਪੈ ਬਿਰਤ ਆਇਓ,
ਔਰ ਜਿਹੜਾ ਦੁਸ਼ਮਣ ਸੀ, ਦੁਸ਼ਮਣ ਦਾ ਦਲ ਸੀ, ਉਹਨਾਂ ਚ ਡਰ ਵੱਧ ਗਿਆ ਵੀ ਇਹ ਤਾਂ ਕਲਗੀਧਰ ਜੀ ਆਪ ਆ ਰਹੇ ਨੇ। ਖਪਰੇ ਤੀਰ ਜਦੋਂ ਮਹਾਰਾਜ ਜੀ ਦੇ ਚੱਲਦੇ ਨੇ, ਦਸਾਂ ਦਸਾਂ ਨੂੰ ਬਿੰਨਦੇ ਨੇ, ਵੇਖ ਕੇ ਸਹਿਮ ਗਏ ਦੁਸ਼ਮਣ, ਡਰ ਪੈਦਾ ਹੋ ਗਿਆ। ਜਿਵੇਂ ਮਿਰਗਾਂ ਦੀਆਂ ਡਾਰਾਂ ਵਿੱਚ ਬੱਬਰ ਸ਼ੇਰ ਦੀ ਦਹਾੜ ਸੁਣਦਿਆਂ ਡਰ ਪੈਦਾ ਹੋ ਜਾਂਦਾ, ਏਦਾਂ ਦਾ ਡਰ ਇਹਨਾਂ ਤੁਰਕਾਂ ਦੇ ਮਨ ਚ ਭੈ ਪੈਦਾ ਹੋ ਗਿਆ।
ਜਥਾ ਕਿਹਰੀ ਸਨਮੁਖ ਆਵੇ,
ਜਿਵੇਂ ਮਾਨੋ ਅਚਾਨਕ ਬੱਬਰ ਸ਼ੇਰ ਸਾਹਮਣੇ ਆ ਜਾਏ ਤੇ ਵੇਖ ਕੇ ਇੱਕਦਮ ਤਰਾਹ ਨਿਕਲ ਜਾਂਦੇ ਹਨ।
ਤਿਮ ਪ੍ਰਭ ਕੋ ਦਰਸਾਇਓ,
ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹਨਾਂ ਨੇ ਵੇਖਿਆ ਹੈ।
ਤੀਰਨ ਬੀਦੇ ਬੋਬੋ ਬੀਰਨ,
ਮਹਾਰਾਜ ਜੀ ਨੇ ਆਪਣੇ ਤੀਰਾਂ ਨਾਲ ਅਨੇਕਾਂ ਦੁਸ਼ਮਣਾਂ ਨੂੰ ਵਿੰਨ ਸੁੱਟਿਆ ਹੈ।
ਧੀਰਜ ਸ਼ਤਰਨ ਤੋਰਾ,
ਔਰ ਦੁਸ਼ਮਣਾਂ ਦਾ ਜਿਹੜਾ ਧੀਰਗ ਸੀ ਉਹ ਤੋੜ ਕੇ ਰੱਖ ਦਿੱਤਾ ਹੈ।
ਖਰੇ ਰਹਿਣ ਕੀ ਸ਼ਕਤ ਨਾ ਹੋਏ,
ਉਹਨਾਂ ਵਿੱਚ ਸਤਿਗੁਰਾਂ ਦੇ ਸਾਹਮਣੇ ਖਲੋਣ ਦੀ ਸ਼ਕਤੀ ਨਹੀਂ ਰਹੀ। ਕੌਣ ਹੈ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਖਲੋਣ ਦਾ ਜਿਗਰਾ ਕਰ ਸਕਦਾ ਹੈ? ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਖਲੋਣ ਦੀ ਸ਼ਕਤੀ ਨਹੀਂ ਰਹੀ ਦੁਰਕਾ ਅੰਦਰ।
ਤਛਿਨ ਹੀ ਮੁਖ ਮੋੜਾ,
ਤਛਿਨ ਹੀ ਮੂੰਹ ਮੋੜ ਲਏ। ਜਿਹੜੇ ਕਹਿੰਦੇ ਅਸੀਂ ਲੋਥ ਨਹੀਂ ਚੁੱਕਣ ਦੇਣੀ, ਘੋੜੇ ਦੌੜਾ ਲਏ ਪਿਛਾਂ ਨੂੰ ਮੂੰਹ ਮੋੜ ਕੇ ਦੌੜਨ ਲੱਗ ਪਏ।
ਮਾਰ ਮਾਰ ਕਰ ਸਿੰਘ ਪੁਕਾਰੇ,
ਸਿੰਘ ਭਜਦਿਆਂ ਹੋਇਆਂ ਨੂੰ ਮਾਰਦੇ ਨੇ। ਭਜਦੇ ਹੋਏ ਮਾਰੀਏ ਨਾ ਮੁੜ ਝਾਕਣ ਨਾਹੀ, ਭਜਦਿਆਂ ਹੋਇਆਂ ਨੂੰ ਮਾਰਦੇ ਨੇ ਭਜਾ ਕੇ, ਔਰ ਮੁੜ ਕੇ ਪਿੱਛੇ ਮੂੰਹ ਕਰਕੇ ਨੀ ਵੇਖਦੇ।
ਰਿੰਦ ਤੁਰਕ ਸੰਘਾਰੇ,
ਇਹਨਾਂ ਅਨੇਕਾਂ ਤੁਰਕਾਂ ਦਾ ਸੰਘਾਰ ਕੀਤਾ ਹੈ।
ਜੀਵਤ ਜੇ ਪਿਕ ਮ੍ਰਿਤਕ ਕਨੇਰੇ,
ਔਰ ਜਿਹੜੇ ਜਿਉਂਦੇ ਵੇਖੇ ਜਾਏ ਨੇ ਉਹ ਵੀ ਮਰਿਆ ਬਰਾਬਰ ਹੀ ਹੋ ਗਏ ਨੇ, ਉਹਨਾਂ ਅੰਦਰ ਇੰਨਾ ਡਰ ਹੈ।
ਭਾਗਨ ਕੋ ਪਗ ਧਾਰੇ,
ਉਹਨਾਂ ਨੇ ਵੀ ਭੱਜਣ ਵਾਸਤੇ ਆਪਣੇ ਪੈਰਾਂ ਨੂੰ ਤਗੜਾ ਕੀਤਾ ਹੈ ਤੇ ਆਪਣੇ ਪੈਰਾਂ ਨਾਲ ਪੱਬਾਂ ਨਾਲ ਦੌੜੇ ਜਾਂਦੇ ਨੇ ਜੰਗ ਦੇ ਮੈਦਾਨ ਚੋਂ।
ਓਰੜ ਪਰੇ ਖਾਲਸਾ ਤਿਤ ਕੋ,
ਔਰ ਇੱਧਰ ਖਾਲਸਾ ਓਰੜ ਤੱਕ ਕੇ ਅੰਤ ਨੂੰ ਪੈ ਗਿਆ ਉਸੇ ਪਾਸੇ।
ਗੁਰ ਕਹਿ ਤਿਨੋ ਹਟਾਏ,
ਸਤਿਗੁਰਾਂ ਨੇ ਆਖਿਆ ਸਿੰਘੋ ਬਹੁਤਾ ਅੱਗੇ ਵੱਧ ਕੇ ਨਾ ਜਾਓ, ਬਸ ਹੁਣ ਇੱਥੇ ਹੀ ਖਲੋ ਜਾਓ। ਸਿੰਘ ਤਾਂ ਚਾਹੁੰਦੇ ਸੀ ਵੀ ਦੌੜਾਈਏ ਹੋਰ ਇਹਨਾਂ ਨੂੰ, ਪਰ ਮਹਾਰਾਜ ਜੀ ਜੰਗ ਦੀ ਨੀਤੀ ਜਾਣਦੇ ਸਨ ਵੀ ਅੱਗੇ ਤੁਰਕਾਂ ਦੀ ਗਿਣਤੀ ਜ਼ਿਆਦਾ ਹੈ। ਤੋ ਪਾਤਸ਼ਾਹ ਨੇ ਸਿੰਘਾਂ ਨੂੰ ਫਿਰ ਹੌਸਲਾ ਦੇ ਕੇ ਰੋਕਿਆ ਹੈ।
ਚਮਕੇ ਖੜਗ ਬਿੰਦੀ ਹੱਥ
ਨਾਲ, ਤੇਗਾਂ ਪਕੜੀਆਂ ਸਿੰਘਾਂ ਦੇ ਚਮਕ ਰਹੀਆਂ ਹਨ।
ਪਹੁੰਚਤ ਨਿਕਟ ਚਲਾਏ,
ਔਰ ਨੇੜੇ ਪਹੁੰਚ ਕੇ ਚੰਗੀ ਤਰ੍ਹਾਂ ਆਪਣੀਆਂ ਤੇਗਾਂ ਚਲਾਈਆਂ ਹਨ।
ਤੁਰਕ ਪਹਾੜੀ ਭਏ ਪਲਾਇਨ,
ਅਨੇਕਾਂ ਤੁਰਕ ਤੇ ਪਹਾੜੀਏ ਪਲਾਇਨ ਹੋ ਗਏ, ਭੱਜ ਗਏ, ਨੱਠ ਗਏ।
ਪਹੁੰਚੇ ਤੈ ਲੱਗ ਜਾਏ,
ਔਰ ਉੱਥੇ ਤੱਕ ਪਹੁੰਚ ਕੇ ਗਏ ਸਿੰਘ ਬਹਾਦਰ ਯੋਧੇ।
ਸਾਹਿਬ ਚੰਦ ਮਰਿਓ ਜੈ ਮਾਰਤ,
ਭਾਈ ਸਾਹਿਬ ਚੰਦ ਜੀ ਦੁਸ਼ਮਣਾਂ ਨੂੰ ਮਾਰਦਿਆਂ ਸ਼ਹੀਦ ਹੋਏ ਨੇ, ਉੱਥੇ ਤੱਕ ਸਿੰਘ ਆ ਪਹੁੰਚੇ ਹਨ।
ਛਿਨ ਲੋਥ ਉਠਾਏ,
ਛਿਨ ਸਿੰਘਾਂ ਬਹਾਦਰਾਂ ਨੇ ਭਾਈ ਸਾਹਿਬ ਚੰਦ ਜੀ ਦਾ ਸਰੀਰ ਉਹਨਾਂ ਵਿੱਚੋਂ ਚੁੱਕਿਆ ਹੈ।
ਪਿਕ ਵਜੀਦ ਖਾਂ ਭਾਜੀ ਉਹ ਲਸ਼ਕਰ,
ਵਜ਼ੀਰ ਖਾਂ ਨੇ ਵੇਖਿਆ ਵੀ ਮੇਰਾ ਲਸ਼ਕਰ ਭੱਜ ਚੱਲਿਆ, ਦੌੜ ਚੱਲਿਆ ਪਿਛਾਂ ਨੂੰ ਆਪਣੇ ਲਸ਼ਕਰ ਨੂੰ ਭਜਦੇ ਹੋਏ ਨੂੰ ਵੇਖਿਆ ਵਜ਼ੀਰ ਖਾਨ ਨੇ
ਗਾਰ ਨਿਕਾਰਤ ਫੇਰੇ
ਗਾਲਾਂ ਕੱਢਦਾ ਆਪਣਿਆਂ ਸੂਰਮਿਆਂ ਨੂੰ ਵਜ਼ੀਰ ਖਾਂ ਗਾਲਾਂ ਕੱਢ ਕੱਢ ਕੇ ਕਹਿੰਦਾ ਉਹ ਕਿੱਥੇ ਚੱਲੇ ਹੋ ਕਾਇਰੋ ਗੀਦੀਓ ਬੁਝਦ ਲੋ ਕਿੱਧਰ ਦੌੜ ਚੱਲੇ ਹੋ ਅੱਗੇ ਹੋਵੋ ਏਦਾਂ ਕਹਿ ਕਹਿ ਕੇ ਆਪਣਿਆਂ ਭਜਦਿਆਂ ਸੂਰਮਿਆਂ ਨੂੰ ਰੋਕਦਾ ਹੈ
ਕਹਾਂ ਪਇਓ ਥਿਰ ਰਿਹੋ ਨਾ ਕੈਸੇ
ਕੀ ਹੋ ਗਿਆ ਤੁਹਾਨੂੰ ਅੱਗੇ ਕਿਉਂ ਨੀ ਖਲੋ ਕੇ ਲੜਦੇ
ਕਿਉਂ ਨਾ ਅਲਪਰੇ ਪਹਿਰੇ
ਦੁਸ਼ਮਣ ਕਿੰਨੇ ਕਿੰਨੇ ਤੁਸੀਂ ਵੇਖੋ ਕਿੰਨੇ ਤੇ ਉਹ ਕਿੰਨੇ ਨੇ ਤੇ ਤੁਸੀਂ ਫਿਰ ਵੀ ਅੱਗੇ ਹੋ ਕੇ ਵੱਧ ਕੇ ਨੀ ਪਏ ਲੜਦੇ ਦੁਸ਼ਮਣ ਕਿੰਨੇ ਕਿੰਨੇ ਬਿਲਕੁਲ ਅਲਪ ਜੀ ਥੋੜੀ ਜੀ ਗਿਣਤੀ ਦੇ ਦੁਸ਼ਮਣ ਹਨ
ਰਸਾਵਲ ਛੰਦ ਲਈ ਲੋਥ ਚਾਲੇ ਨਦੀ ਤੀਰ ਜਾਲੇ
ਭਾਈ ਸਾਹਿਬ ਚੰਦ ਜੀ ਦਾ ਸਰੀਰ ਚੁੱਕ ਕੇ ਸਤਿਗੁਰੂ ਜੀ ਉਥੋਂ ਫੇਰ ਸਤਲੁਜ ਦਰਿਆ ਦੇ ਕਿਨਾਰੇ ਵੱਲ ਚੱਲ ਪਏ
ਮਚਿਓ ਜੁੱਧ ਭਾਰੀ ਮਿਲੇ ਹੈ ਪਹਾੜੇ
ਬੜਾ ਭਿਆਨਕ ਯੁੱਧ ਮਚਿਆ ਹੈ ਪਹਾੜੀਏ ਮਿਲੇ ਹਨ
ਬਜੀਦੰਗ ਪਲਾ ਪਥਾਨਾ ਦਲੰਗ ਫੇਰ ਆਨਾ
ਇੱਕ ਵਾਰ ਫੇਰ ਵਜ਼ੀਰ ਖਾਂ ਆਪਣਾ ਦਲ ਘੇਰ ਕੇ ਜਿਹੜੇ ਦੌੜ ਗਏ ਸਨ ਉਹਨਾਂ ਨੂੰ ਘੇਰਾ ਪਾ ਕੇ ਦੁਬਾਰਾ ਉਹਨਾਂ ਨੂੰ ਚੜਾ ਕੇ ਲੈ ਕੇ ਆਇਆ ਹੈ
ਸਭੈ ਆਏ ਰਾਜੇ ਬੜੀ ਲਾਜ ਲਾਜੇ
ਉਧਰ ਪਹਾੜੀ ਰਾਜਿਆਂ ਨੇ ਵੀ ਆਪਣੀਆਂ ਫੌਜਾਂ ਨੂੰ ਘੇਰਿਆ ਚਲੋ ਅੱਗੇ ਹੋ ਕੇ ਵੱਧ ਕੇ ਲੜੋ ਬੜੀ ਸ਼ਰਮ ਦੇ ਨਾਲ ਇਹਨਾਂ ਦੀਆਂ ਧੋਣਾ ਡਿੰਗੀਆਂ ਹੋ ਰਹੀਆਂ ਨੇ
ਨਹੀਂ ਲੋਥ ਰਾਖੀ ਤਿਕੰਗ ਆਪ ਪਾਕੇ
ਕਹਿੰਦਾ ਲਾਨਤ ਹੈ ਸਾਡੇ ਤੇ ਅਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਹੋਈਏ ਤੇ ਇੱਕ ਸਿੰਘ ਦੀ ਲੋਥ ਅਸੀਂ ਆਪਣੇ ਚ ਨੀ ਰੱਖ ਸਕੇ ਉਹ ਵੀ ਉਹ ਲੋਥ ਚੁੱਕ ਕੇ ਲੈ ਕੇ ਚਲੇ ਗਏ ਹਨ
ਚੱਪੈ ਚੁੱਪ ਹੀਨਾ ਨਹੀਂ ਤੀਰ ਲੀਨਾ
ਬੜੇ ਚੱਪਦੇ ਨੇ ਬੜੇ ਜ਼ਿਆਦਾ ਖਿਜੇ ਹੋਏ ਨੇ ਔਰ ਆਪਣੇ ਅੰਦਰ ਧੀਰਜ ਨੀ ਰੱਖਦੇ
ਖਰੇ ਸਿੰਘ ਹੇਰੇ ਸੋ ਗੋਰੀ ਨਗੇਰੇ
ਸਾਹਮਣੇ ਸਿੰਘਾਂ ਨੂੰ ਖਲੋਤਿਆਂ ਵੇਖਦੇ ਨੇ ਸਿੰਘ ਅੱਗੇ ਗੋਲੀਆਂ ਮਾਰ ਮਾਰ ਕੇ ਇਹਨਾਂ ਨੂੰ ਸੁੱਟ ਰਹੇ ਹਨ
ਮਨੋ ਸਿੰਘ ਉੱਠੇ ਸੋ ਰਨ ਉੱਠੇ
ਕਹਿੰਦੇ ਮਾਨੋ ਜਿਵੇਂ ਆਕਾਸ਼ ਵਿੱਚੋਂ ਬੱਦਲ ਉੱਠ ਕੇ ਆਏ ਹੋਣ ਔਰ ਸਿੰਘ ਸੂਰਮੇ ਬਹਾਦਰ ਯੋਧਿਆਂ ਦੇ ਉੱਤੇ ਆਣ ਪਏ ਹੋਣ
ਕ੍ਰਿਖੀ ਜੇ ਸੇ ਪਹਾੜੀ ਗਿਰਨ ਤੇ ਅਗਾਰੇ
ਸਿੰਘ ਅੱਗੋਂ ਬੜੀ ਹਵਾ ਵਾਂਗੂ ਚੱਲੇ ਤੇ ਕਹਿੰਦੇ ਜਿਹੜੇ ਪਹਾੜੀਏ ਖੇਤੀ ਦੇ ਸਮਾਨ ਨੇ ਸਿੰਘਾਂ ਦੀਆਂ ਗੋਲੀਆਂ ਸਿੰਘਾਂ ਦੇ ਚਲਾਏ ਤੀਰ ਸਿੰਘਾਂ ਦੇ ਚਲਾਏ ਸ਼ਸਤਰ ਇਸ ਤਰ੍ਹਾਂ ਨੇ ਮਾਨੋ ਜਿਵੇਂ ਉਹਨਾਂ ਦੇ ਉੱਤੇ ਪੱਕੀ ਫਸਲ ਦੇ ਉੱਤੇ ਓੜੇ ਪੈ ਗਏ ਹੋਣ ਗੜੇ ਪੈ ਗਏ ਹੋਣ
ਮਹਾਮਾਰ ਬਾਜਾ ਤਬੈ ਕਹਿ ਨਾ ਬਾਜਾ
ਬੜੇ ਲੋਹੇ ਤੇ ਲੋਹਾ ਵੱਜਿਆ ਹੈ ਲੋਹੇ ਤੇ ਲੋਹੇ ਵੱਜਦਾ ਚਿਣਗਾਂ ਵੱਜ ਰਹੀਆਂ ਨੇ ਔਰ ਉਸ ਵੇਲੇ ਫਿਰ ਕੋਈ ਨੀ ਭੱਜਿਆ
ਹੱਥਾਂ ਵੱਤ ਹੋਏ ਲੜੈ ਵੀਰ ਦੋਏ
ਹੱਥਾਂ ਵੱਤ ਹੋ ਗਏ ਸੂਰਮੇ ਨੇੜੇ ਹੋ ਗਏ ਨਾ ਜਦੋਂ ਬਿਲਕੁਲ ਫਿਰ ਤਾਂ ਗੁੱਛਮ ਗੁੱਛਾ ਹੋ ਕੇ ਲੜਨ ਲੱਗੇ ਹਨ
ਫਿਰ ਛੂਚ ਕੋਰੇ ਜ਼ਰੀ ਜ਼ੀਨ ਬੋਰੇ
ਘੋੜੇ ਖਾਲੀ ਲਾਵੇਂ ਹੀ ਟੁਰੇ ਫਿਰਦੇ ਨੇ ਉੱਤੇ ਜਿਹੜੇ ਸੂਰਮੇ ਨੇ ਉਹ ਮਾਰੇ ਗਏ ਨੇ ਘੋੜੇ ਖਾਲੀ ਟੁਰੇ ਫਿਰਦੇ ਨੇ ਜਿਨ੍ਹਾਂ ਤੇ ਕਾਠੀਆਂ ਪਾਈਆਂ ਹੋਈਆਂ ਬੜੀਆਂ ਸੋਹਣੀਆਂ
ਕਹੂੰ ਬਾਜ ਮਾਰੇ ਕਹੂੰ ਸਵਾਰ ਡਾਰੇ
ਕਿਤੇ ਘੋੜੇ ਮਾਰੇ ਗਏ ਨੇ ਤੇ ਸੂਰਮੇ ਪੈਰਾਂ ਤੇ ਦੌੜੇ ਫਿਰਦੇ ਨੇ ਕਿਤੇ ਸੂਰਮੇ ਮਾਰੇ ਗਏ ਨੇ ਤੇ ਘੋੜੇ ਦੌੜੇ ਫਿਰਦੇ ਹਨ
ਕਹੂੰ ਕਾਏ ਕਾਲੇ ਭਜਨ ਤੇ ਬਿਆਲੇ
ਕਿਤੇ ਕਾਇਲ ਹੋ ਕੇ ਭੱਜੇ ਜਾਂਦੇ ਨੇ ਬਿਹਾਲ ਹੋਏ ਹਾਏ ਹਾਏ ਕਰਦਿਆਂ ਹਾਏ ਮਰ ਗਏ ਕਰਦਿਆਂ ਦੌੜੇ ਜਾਂਦੇ ਹਨ
ਕਹੂੰ ਮਾਰ ਨੇਜੇ ਜਮੰਗ ਧਾਮ ਭੇਜੇ
ਕਈਆਂ ਨੂੰ ਮਾਰ ਮਾਰ ਨੇਜੇ ਜਮਪੁਰੀਆਂ ਨੂੰ ਭੇਜ ਦਿੱਤਾ ਸਿੰਘਾਂ ਬਹਾਦਰਾਂ ਨੇ
ਕਿਨੈ ਸਾਂਗ ਮਾਰੀ ਭਈ ਫੇਰ ਪਾਰੇ
ਕਿਸੇ ਨੇ ਸਾਂਗ ਬਰਛੀ ਮਾਰੀ ਹੈ ਔਰ ਬਰਛੀਆਂ ਮਾਰ ਕੇ ਛਾਤੀਆਂ ਪਰੋ ਸੁੱਟੀਆਂ ਹਨ
ਕਰਾ ਚੋਲ ਕੋਈ ਹਤੇ ਕੀਨ ਦੋਈ
ਔਰ ਕਿਤੇ ਕਰਾ ਚੋਲਾਂ ਤੇਗਾਂ ਚੱਲੀਆਂ ਨੇ ਔਰ ਵੱਢ ਵੱਢ ਕੇ ਦੋ ਹਿੱਸਿਆਂ ਦੇ ਵਿੱਚ ਤਿਨਾਂ ਦੇ ਸਰੀਰ ਵੰਡ ਦਿੱਤੇ ਹਨ
ਕਿਸੇ ਕੋ ਤਮਾਚੇ ਅਤੇ ਤੂਲ ਰਾਚੇ
ਔਰ ਕਈਆਂ ਨੇ ਤਮੰਚੇ ਚਲਾਏ ਨੇ ਛੋਟੇ ਪਿਸਟਲ ਗੋਲੀਆਂ ਦਾਗਦੇ ਨੇ ਔਰ ਜਿਨ੍ਹਾਂ ਨੂੰ ਜਾ ਕੇ ਵੱਜਦੀਆਂ ਨੇ ਉਹ ਮਿੱਟੀ ਵਿੱਚ ਰਚ ਜਾਂਦੇ ਹਨ
ਗੁਰੂ ਕੇਰ ਤੀਰੰਗ ਵਿਦੇ ਬ੍ਰਿੰਦ ਬੀਰੰਗ
ਸਤਿਗੁਰਾਂ ਦੇ ਚਲਾਏ ਹੋਏ ਖੱਪਰੇ ਤੀਰ ਅਨੇਕਾਂ ਦੁਸ਼ਮਣਾਂ ਨੂੰ ਵੀਰਾਂ ਨੂੰ ਵਿੰਨਦੇ ਜਾ ਰਹੇ ਨੇ
ਪਰੇ ਪ੍ਰਾਨ ਖੋਏ ਬੜੀ ਨੀਂਦ ਸੋਏ
ਔਰ ਜਿਹਨੂੰ ਜਾ ਕੇ ਵੱਜਦੇ ਨੇ ਉਹਦੇ ਪ੍ਰਾਣ ਖੋਏ ਜਾਂਦੇ ਨੇ ਵੱਡੀ ਗੂੜੀ ਨੀਂਦ ਵਿੱਚ ਸਦਾ ਦੀ ਨੀਂਦੇ ਸੌ ਜਾਂਦੇ ਹਨ
ਚਲੀ ਪੁੰਜ ਗੋਰੀ ਮਰੇ ਦੋਨੇ ਉਰੇ
ਬੜੀਆਂ ਗੋਲੀਆਂ ਚੱਲੀਆਂ ਦੋਹਾਂ ਪਾਸਿਓਂ ਸੂਰਮੇ ਮਰ ਰਹੇ ਹਨ
ਕਟਾਰੰ ਪਰਾਰਾ ਕਿਨੂੰ ਪੇਟ ਫਾਰਾ
ਇਹਨਾਂ ਨੇ ਕਟਾਰਾਂ ਦੇ ਵਾਰ ਕੀਤੇ ਤੇ ਢਿੱਡ ਚੀਰ ਕੇ ਰੱਖਦੇ ਵਿੱਚੋਂ ਆਂਦਰਾਂ ਕੱਢ ਕੇ ਸੁੱਟ ਦਿੱਤੀਆਂ ਨੇ
ਬਜੇ ਰਾਗ ਮਾਰੋ ਲੜਨ ਤੇ ਜੁਜਾਰੋ
ਮਾਰੂ ਰਾਗ ਵੱਜ ਰਹੇ ਨੇ ਜਿਹੜੇ ਰਣ ਸਿੰਘੇ ਨਫੀਰੀਆਂ ਸ਼ਹਿਨਾਈਆਂ ਨਗਾਰੇ ਵੱਜਦੇ ਨੇ ਉਹਨਾਂ ਵਿੱਚ ਮਾਰੂ ਰਾਗ ਵੱਜ ਰਿਹਾ ਹੈ
ਮਹਾਪੇ ਫਾਗ ਖੇਲੇ ਮਿਲੇ ਪੈਤ ਖੇਲੇ
ਔਰ ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਆਪਸ ਵਿੱਚ ਹੋਲੀ ਖੇਡ ਰਹੇ ਹੁਣ ਸਿੰਘ ਪਰ ਇਹ ਹੋਲੀ ਰੰਗ ਦੀ ਬਜਾਏ ਖੂਨ ਦੀ ਹੋਲੀ ਹੈ ਕਹਿੰਦੇ ਖੂਨ ਦੀ ਹੋਲੀ ਆਪਸ ਵਿੱਚ ਖੇਡਦੇ ਇੱਕ ਦੂਜੇ ਨੂੰ ਧਕੇਲਦੇ ਜਾ ਰਹੇ ਨੇ
ਸਿਰ ਖੰਡੀ ਛੰਦ ਕਹਿ ਕਹਿ ਕਰਕਤ ਕਾਲੀ ਆਮਕ ਪੱਖੜਾ
ਕਹਿ ਕਹਿ ਕਰਦਿਆਂ ਕਾਲੀ ਕੜਕਦੀ ਹੈ ਔਰ ਆ ਕੇ ਆਮਕ ਭਖਦੀ ਹੈ ਮਾਸ ਭਖਦੀ ਹੈ
ਤੋਰੇ ਉਤੰਗ ਮਿਸਾਲੀ ਸੂਰਜ ਛੱਪ ਗਯੋ
ਔਰ ਧੂੜ ਇੰਨੀ ਉੱਡੀ ਹੈ ਕਿ ਉਸ ਧੂੜ ਦੇ ਨਾਲ ਸੂਰਜ ਛੱਪ ਗਿਆ ਸੂਰਜ ਨੂੰ ਢੱਕ ਲਿਆ ਉਸ ਉੱਡਦੀ ਹੋਈ ਧੂੜ ਨੇ
ਜੰਮੂ ਭਈ ਬਿਕਰਾਲੀ ਮੁਖ ਪਰ ਖੇਤੇ
ਔਰ ਸਾਰੀ ਫੌਜ ਬੜੀ ਬਿਕਰਾਲ ਹੋ ਰਹੀ ਹੈ ਚਿਹਰਿਆਂ ਦੇ ਉੱਤੇ ਕੱਪੜਿਆਂ ਦੇ ਉੱਤੇ ਸਰੀਰਾਂ ਦੇ ਉੱਤੇ ਇੱਕ ਤਾਂ ਲਹੂ ਲੱਗਾ ਦੂਜਾ ਉੱਤੇ ਮਿੱਟੀ ਜੰਮ ਗਈ ਹੈ ਖੇ ਜਿਹੜੀ ਆ ਉਹ ਸਰੀਰ ਦੇ ਉੱਤੇ ਜੰਮ ਗਈ ਬਿਕਰਾਲ ਰੂਪ ਨਜ਼ਰ ਆਉਂਦੇ ਨੇ ਫੌਜ ਦੇ ਵੀ
ਲੋਹੋ ਕਪਟੇ ਕਰਾਲੀ ਆਂਤਰੇ ਗਿਰ ਪਰੇ
ਪਛਾਣੇ ਨਹੀਂ ਜਾਂਦੇ ਇੰਨੀ ਜ਼ਿਆਦਾ ਮਿੱਟੀ ਘੱਟਾ ਉੱਤੇ ਪਿਆ ਵੀ ਪਛਾਣ ਨਹੀਂ ਹੁੰਦੀ ਲੋਹ ਦੇ ਨਾਲ ਕਪਟ ਕਰਾਲੀ ਨਜ਼ਰ ਆਉਂਦੀ ਆ ਆਂਦਰਾਂ ਨਿਕਲੀਆਂ ਹੋਈਆਂ ਜ਼ਮੀਨ ਤੇ ਡਿੱਗਦੀਆਂ ਹਨ
ਕੂਕਾ ਜੰਬਕ ਕੂਕੀ ਸਵਾਨ ਪੁਕਾਰ ਤੇ
ਉਧਰ ਗਿੱਦੜ ਉੱਚੀ ਉੱਚੀ ਆਵਾਜ਼ ਵਿੱਚ ਕੂਕਦੇ ਨੇ ਸਵਾਨ ਨਾਮ ਹੈ ਕੁੱਤੇ ਦਾ ਕੁੱਤੇ ਵੀ ਉੱਚੀ ਉੱਚੀ ਆਵਾਜ਼ ਵਿੱਚ ਰੂੜਾਂ ਕੱਢਦੇ ਖਾ ਖਾ ਕੇ ਮਾਸ ਨੂੰ
ਗਿਰਜਾਂ ਉੱਡ ਉੱਡ ਢੂਕੀ ਕਾਕਨ ਕੰਕ ਸੇ
ਉਧਰ ਗਿਰਜਾਂ ਉੱਡ ਉੱਡ ਕੇ ਜਾਂਦੀਆਂ ਆਕਾਸ਼ ਨੂੰ ਕਾਂ ਚਿੱਟੀਆਂ ਚੀਲਾਂ ਗਿੱਧਾਂ ਇੱਲਾਂ ਇਹ ਉੱਡ ਉੱਡ ਕੇ ਭਖਦੀਆਂ ਨੇ ਮਾਸ ਨੂੰ
ਗੁਲਕਾਂ ਚੱਲ ਚੱਲ ਸ਼ੌਂਕੀ ਔਰ ਸਿਰ ਫੋਰ ਤੇ
ਚੱਲ ਚੱਲ ਕੇ ਸ਼ੌਂਕਦੀਆਂ ਨੇ ਜਿਹਨੂੰ ਵੱਜਦੀਆਂ ਨੇ ਉਹਦਾ ਸਿਰ ਉਹਦੀ ਛਾਤੀ ਤੋੜ ਕੇ ਰੱਖ ਦਿੰਦੀਆਂ ਹਨ
ਜੀਵਨ ਆਸ਼ਾ ਚੁੱਕੀ ਪਰਥੋ ਕੱਤਣਾ
ਇਹੋ ਜਿਹਾ ਭੜਥੂ ਮਚਿਆ ਜੰਗ ਵਿੱਚ ਕਿ ਸੂਰਮਿਆਂ ਨੂੰ ਆਪਣੇ ਜੀਵਨ ਦੀ ਆਸ ਮੁੱਕ ਗਈ ਹੈ ਉਹਨਾਂ ਵੇਖ ਲਿਆ ਵੀ ਹੁਣ ਅਸੀਂ ਜੀ ਨਹੀਂ ਸਕਦੇ ਜੀਵਨ ਦੀਆਂ ਆਸਾਂ ਉਹਨਾਂ ਵਿੱਚੋਂ ਖਤਮ ਹੋ ਗਈਆਂ ਹਨ
ਜਿਹੜਾ ਸੰਜੋਆ ਟੁੱਟੀ ਗਰ ਤੇ ਗਿਰ ਪਰੇ
ਸੰਜੋਆ ਪਾਈਆਂ ਹੋਈਆਂ ਸਰੀਰ ਤੇ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗ ਗਈਆਂ ਹਨ
ਲੜਦਿਓ ਚਮੋ ਨਿਖੁੱਟੀ ਹੁੱਟੀ ਓਜ ਤੇ
ਲੜਦਿਆਂ ਲੜਦਿਆਂ ਚਮੋ ਨਿਖੁੱਟਦੀ ਜਾ ਰਹੀ ਹੈ ਬਲ ਨਹੀਂ ਰਿਹਾ ਹੁਣ ਲੜਨ ਵਾਸਤੇ ਵੈਰੀਆਂ ਵਿੱਚ ਓਜ ਨਹੀਂ ਰਿਹਾ ਲੜਨ ਵਾਸਤੇ
ਛਾਤੀ ਅੱਖੀਆਂ ਫੂਟੀ ਲਗ ਲਗ ਗੋਰੀਆਂ
ਗੋਲੀਆਂ ਲਗ ਲਗ ਕੇ ਛਾਤੀਆਂ ਅੱਖਾਂ ਟੁੱਟ ਗਈਆਂ ਹਨ ਕਿਸੇ ਦੀ ਅੱਖ ਵਿੱਚ ਗੋਲੀ ਵੱਜੀ ਹੈ ਕਿਸੇ ਦੇ ਮੱਥੇ ਵਿੱਚ ਗੋਲੀ ਵੱਜੀ ਹੈ ਗੋਲੀਆਂ ਵੱਜ ਵੱਜ ਕੇ ਕਿਸੇ ਦੀ ਛਾਤੀ ਤੇ ਅੱਖਾਂ ਫੁੱਟ ਗਈਆਂ ਹਨ
ਬਹੁਤੀ ਬਾਛੜ ਸੂਟੀ ਕਸ ਕਸ ਤੁਬਕ ਕੋ
ਬਹੁਤੀਆਂ ਬਾਛੜਾਂ ਸੂਟੀਆਂ ਨੇ ਕਸ ਕਸ ਕੇ ਬੰਦੂਕਾਂ ਚੱਲੀਆਂ ਹਨ
ਕਹਿਣ ਲੱਗ ਕੋ ਲੜਾਈ ਭਾਰਤ ਜਨ ਬਯੋ
ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਲੜਾਈ ਦਾ ਵਰਣਨ ਕਰਾਂ ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਦੂਸਰਾ ਮਹਾਂਭਾਰਤ ਦਾ ਜੰਗ ਹੋ ਰਿਹਾ ਹੋਵੇ
ਮਿਟੇ ਨਾ ਪੱਟ ਦਰਿਆਈ ਕੱਟ ਕੱਟ ਕਾਟ ਤੇ
ਔਰ ਸੂਰਮੇ ਮਿਟਦੇ ਨਹੀਂ ਔਰ ਕੱਟ ਕੱਟ ਕੇ ਬੜੀ ਬਹਾਦਰੀ ਨਾਲ ਇੱਕ ਦੂਜੇ ਨੂੰ ਵੱਢਦੇ ਹਨ
ਲੋਥਨੀ ਅਵਨੀ ਛਾਈ ਜੋ ਰਚ ਖੇਤ ਕੇ
ਸਾਰੀ ਜ਼ਮੀਨ ਜਿਹੜੀ ਹੈ ਉਹ ਲੋਥਾਂ ਦੇ ਨਾਲ ਭਰ ਗਈ ਹੈ ਸਰੀਰਾਂ ਨਾਲ ਭਰ ਗਈ ਹੈ
ਕਾਇਲ ਸਮਦਾਏ ਪਾਕੇ ਕੇਤਨੇ
ਔਰ ਕਈ ਘਾਇਲ ਹੋ ਗਏ ਨੇ ਔਰ ਕਈ ਨੱਠ ਗਏ ਨੇ ਭੱਜ ਗਏ ਨੇ ਲੜਨ ਦੀ ਬਜਾਏ ਇਹੋ ਜਿਹਾ ਘਮਾਸਾਨ ਜੰਗ ਹੋਇਆ ਇਸ ਜੰਗ ਚ ਵਿਜੇ ਲੈ ਕੇ ਮਹਾਰਾਜ ਜੀ ਜਿਵੇਂ ਵਿਸਾਲੀ ਨਗਰ ਪਹੁੰਚ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਬੀਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੀ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇ ਬੰਦੇ
ਪਾਰੀ ਉਤਾਰ ਨਾ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇ ਬੰਦੇ
ਗੁਰ ਪਾਰੀ ਉਤਾਰ ਨਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।